रामदास अर्जन गुरु बार श्री हर गोबिंद हरि राय हर कृष्ण गुरु तेग बहादुर चंद दसवें गोबिंद सिंह गुरु नमो चरण अरविंद जिसमें अमृत ज्ञान है माणक भगत वैराग गुरु ग्रंथ साहिब उदद बंदो कर अनुराग श्री गुर शब्द कमाए जिन जीते पंच विकार तिन संतन को बंदना सिर चरणन परतार एक अंकारा सतगुरु ते प्रसाद सच होए वाहिगुरु जी की फतेह विघ्न विनाशन सोए कहाँ बुद्ध प्रभ तुच्छ हमारी वर्ण सके महिमा जो तिहारी हम ना सकत कर सिफत तुम्हारी आपने हो तुम कथा सुधारी हम ना सकत कर सिफत तुम्हारी आपने हो तुम कथा सुधारी
सतनाम श्री वाहे गुरु साहिब जी बिन काली के खपर पराए तिसको पंथ ना अगे तुराए बंदे नीत जब फिट गई सो खालसे ने लख लई बिन काली के खपर पराए
वाहेगुरु जी का खालसा वाहेगुरु जी की फतेह दीन दयाल भगत वत्सल पूर्ण परमेश्वर दया नित सतगुरु धन धन श्री गुरु नानक देव साहिब जी महाराज पंथ दे वाले सरबंस दानी वाली दो जहान साहिब कमाल अमृत के दाते सतगुरु धन धन श्री गुरु गोबिंद सिंह साहिब जी महाराज दसे गुरु साहबाना दी आत्मक जोत जाग दी जोत चबर छतर तख्त दे मालक गद्दी उपर सवाईमान प्रकाश रूप प्रतख हर सतगुरु धन धन श्री गुरु ग्रंथ साहिब जी महाराज गुरु दरबार अंदर जुड़ बैठी सतगुर जी दी साजी नवाजी गुरु खालसा गुरु रूप साहब संगत जीओ आप जी करमा वाले वड्डियां भागां वाले हो जो सतगुरु जी दे दर्शन करके अपने जीवन नूं सफला कर रहे हो सतगुरु जी का सुंदर दीवान सज रहा है संध्या दे समय सतगुरु जी दी तुरकी बाणी सच की बाणी इलाही बाणी दे जाप हुए है आप जी ने सरवण कीते है उपरंत गुरु की हजूरी विच अरदास होई है सतगुरु जी ने पावन पवित्र हुक्मनामे बख्शे है आप जी ने बड़ी श्रद्धा भावना नाल सरवण कीते हन सो साध संगत जी जो चल रही गुरु पंथ खालसे की कथा का समा होया है जिमें कि आप जी ने पिछे सरवण किया है कि बाबा बंदा सिंह खालसे नाल बोल कबोल बोलने करके जिहड़े है पिछे पै गए है माता जी का भी हुक्म की उलंघना की है मन्या नहीं है जिस करके माता जी ने कहा भी खालसा जी तुसी साडे सपुत्र हो गुरु घर दियाँ सब मालकियाँ सब वस्तां तुहाडे हाथ है तुहानूं असां ने बख्शियां है बाकी बंदे सिंह नूं अपने बल ते माण हो गया है जो कि जिहड़ा बल आप जी दे ताड़े पिता ने ही गुरु गोबिंद सिंह महाराज ने बख्शिया सी पर हुण आके मत बुद्ध विचल गई है जिस करके खालसा जी तुसाने साथ नहीं देना है ते अरदास रूप विच बेनती कीती है कि गुरु नानक देव महाराज जी इन्हां दी सारी शक्ति निकल जाए ते खालसे साडे सपुत्र विच आ जाए उसे तरह ही होया है बंदा सिंह च कोई हुण शक्ति करामा ते रही नहीं है मुख चो भी जो बोलन वाले बोल नहीं है उपवचन करते खालसे नूं खालसा जिहड़ा है अड हो गया है विस्थार पूर्वक आप जी ने पिछे सरवण किया ही है अगे जिवें खालसे की कथा आ रही है सत्संग जी आपां सरवण करिए ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਵਾਉ ਸੀਸ ਅਤੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਨਤਮਸਤਕ ਹੁੰਦੇ ਹੋਏ ਉਚਾਰਨ ਕਰੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਨ ਕਾਲੀ ਕੇ ਖਬਰ ਪਰਾਏ।
ਬਾਬਾ ਬੰਦਾ ਸਿੰਘ ਖਾਲਸੇ ਦੇ ਹੁਣ ਇੰਨਾ ਖਿਲਾਫ ਹੋਇਆ ਹੈ ਕਿ ਕਹਿੰਦੇ ਹੈ ਵੀ ਆਪਣਾ ਮੈਂ ਪੰਥ ਚਲਾਊਂਗਾ, ਬਾਕੀ ਜੋ ਗੁਰੂ ਦਾ ਬਣਾਇਆ ਹੋਇਆ ਖਾਲਸਾ ਪੰਥ ਇਹਦਨ 'ਤੇ ਮੈਂ ਛੇਕ ਕਰ ਦੇਣਾ ਹੈ, ਖਤਮ ਕਰ ਦੇਣਾ ਹੈ, ਆਪਣਾ ਐਸਾ ਪੰਥ ਚਲਾਊਂਗਾ ਲੋਕ ਵੇਖਣਗੇ ਅਤੇ ਜਿਹੜੀ ਆ ਫਤਿਹ ਹੈ ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ ਇਹ ਵੀ ਪਿੱਛੇ ਹਟਾ ਦੇਣੀ ਹੈ, ਆਪਣੀ ਫਤਿਹ ਵੱਖਰੀ ਬਣਾਊਂਗਾ ਅਤੇ ਹੁਣ ਕੋਈ ਨਵਾਂ ਕਿਲ੍ਹਾ ਉਸਾਰੀਏ, ਕੋਈ ਪੰਥ ਉਸਾਰੀਏ। ਅਤੇ ਗ੍ਰੰਥਾਂ ਦਾ ਕਥਨ ਹੈ ਵੀ ਜਿੰਨਾ ਚਿਰ ਬਲੀ ਨਾ ਦਿੱਤੀ ਜਾਵੇ ਤਾਂ ਪੂਰਨ ਨਹੀਂ ਹੁੰਦਾ ਹੈ। ਕਹਿੰਦੇ ਹੈ ਵੀ ਪੰਥ ਤਾਂ ਮੈਂ ਬਣਾਉਣਾ ਹੀ ਹੈ, ਆ 125,000 ਇਹਨਾਂ ਦਾ ਸੀਸ ਕੱਟ ਕੇ ਉਹ ਕਾਲਕਾ ਦੇ ਭੇਟ ਚੜਾਊਂਗਾ ਅਤੇ ਉਹਦੇ ਖੱਪਰ ਭਰ ਭਰ ਕੇ ਜਿਹੜੇ ਉਹਦੇ ਹੱਥ ਵਿੱਚ ਹੁੰਦੇ ਆ, ਜੋਗਣੀਆਂ ਦੇ ਹੱਥਾਂ ਵਿੱਚ ਜਿਹਦੇ ਵਿੱਚ ਖੂਨ ਪੀਂਦੀਆਂ ਹੈ, ਉਹਦੇ ਵਿੱਚ ਸਿੱਖਾਂ ਦਾ ਖੂਨ ਪਾ ਕੇ ਅਤੇ ਮੈਂ ਉਹਨੂੰ ਪਿਆਊਂਗਾ, ਜਿਸ ਕਰਕੇ ਕਹਿੰਦੇ ਵੀ ਜੇ ਮੈਂ ਉਹ ਖੱਪਰ ਨਾ ਭਰੇ ਇਹਨਾਂ ਦੇ ਖੂਨ ਨਾਲ। ਕਹਿੰਦੇ ਸੁਣਿਆ ਹੈ ਵੀ ਉਹਨਾਂ ਦਾ ਪੰਥ ਅੱਗੇ ਨਹੀਂ ਚੱਲਦਾ ਹੈ, ਜਿਹੜੇ ਇਹ ਬਲੀ ਨਹੀਂ ਦਿੰਦੇ ਹੈ ਕਾਲਕਾ ਨੂੰ, ਕਾਲੀ ਨੂੰ। ਅਤੇ ਕਹਿੰਦੇ ਮੈਂ ਸਿੱਖਾਂ ਦਾ ਹੁਣ ਇਹਨਾਂ ਦੇ ਸੀਸ ਵੱਢ ਕੇ ਇਹਨਾਂ ਦੇ ਖੂਨ ਦੇ ਖੱਪਰ ਭਰ ਭਰ ਕੇ ਉਹ ਕਾਲਕਾ ਨੂੰ ਰਜਾਊਂਗਾ ਤੇ ਆਪਣਾ ਪੰਥ ਕਾਇਮ ਕਰੂੰਗਾ ਨਵਾਂ। ਕਹਿੰਦੇ ਹੈ ਜਦੋਂ ਬਾਬੇ ਬੰਦੇ ਦੀ ਨੀਤ ਫਿੱਟ ਗਈ ਹੈ, ਭਾਵ ਖਰਾਬ ਹੋ ਗਈ ਹੈ, ਭੈੜੀ ਮੱਤ ਹੋ ਗਈ ਹੈ,
ਖਾਲਸੇ ਨੇ ਲਖ ਲਈ,
ਉਦੋਂ ਹੁਣ ਖਾਲਸਾ ਗੁਰੂ ਕਾ ਹੈ ਅਤੇ ਖਾਲਸੇ ਨੇ ਸਭ ਤਰ੍ਹਾਂ ਦੀ ਦੁੱਖ ਭੀੜ ਵੇਖੀ ਹੋਈ ਹੈ। ਖਾਲਸੇ ਨੇ ਜਾਣ ਲਿਆ ਹੈ ਵੀ ਇਹ ਜਿਹੜਾ ਹੈ ਬੰਦਾ ਸਿੰਘ ਹੁਣ ਸਾਡੇ ਨਾਲ ਦਾ ਨਹੀਂ ਰਿਹਾ।
ਅਬ ਬੰਦਾ ਬਹੁ ਭਰਿਓ ਹੰਕਾਰ।
ਕਹਿੰਦੇ ਹੈ ਖਾਲਸਾ ਕਹਿੰਦਾ ਆਪੋ ਵਿੱਚ ਦੀ ਵੀ ਖਾਲਸਾ ਜੀ ਇਹ ਬੰਦਾ ਸਿੰਘ ਹੁਣ ਗੁਰੂ ਦੀ ਮਦਦ ਤੋਂ ਪਰੇ ਹੋ ਗਿਆ ਹੈ ਤੇ ਸੇਵਾ ਛੱਡ ਕੇ ਤੇ ਹੰਕਾਰ ਨਾਲ ਭਰ ਗਿਆ ਹੈ।
ਆਇਓ ਨੇੜ ਸਿਮਰਨੇ ਵਾਰ।
ਕਹਿੰਦੇ ਆ ਖਾਲਸਾ ਜੀ ਇਹਦਾ ਹੁਣ ਮਰਨੇ ਵਾਲਾ ਦਿਨ, ਭਾਵ ਕੇ ਮੌਤ ਨੇੜੇ ਆ ਗਈ ਹੈ, ਤਾਂ ਤੇ ਇਹੋ ਜਿਹੀਆਂ ਗੱਲਾਂ ਕਰਦੇ ਹੈ ਖਾਲਸੇ ਨੂੰ।
ਕਰ ਆਇਓ ਤੋ ਹਜੂਰ ਕਰਾਰ।
ਕਹਿੰਦੇ ਆ ਵੇਖ ਲੋ ਗੁਰੂ ਜੀ ਦੀ ਹਜੂਰੀ ਵਿੱਚ ਤਖ਼ਤ ਸ੍ਰੀ ਹਜ਼ੂਰ ਸਾਹਿਬ, ਜਦੋਂ ਗੁਰੂ ਜੀ ਇਹਦੇ ਆਸ਼ਰਮ 'ਤੇ ਗਏ ਹੈ ਉਸ ਵਕਤ ਆਸਣ ਨਹੀਂ ਪਲਟਿਆ ਹੈ, ਹੱਥ ਜੋੜੇ ਹੈ ਅਤੇ ਗੁਰੂ ਜੀ ਦੀ ਹਜ਼ੂਰੀ ਵਿੱਚ ਕਿਹਾ ਸੀ ਮਹਾਰਾਜ ਜੀ ਦੀ ਜੋ ਆਗਿਆ ਸੀ ਵੀ ਜਤ ਸਤ ਰੱਖਣਾ ਹੈ, ਪੰਥ ਨਹੀਂ ਨਵਾਂ ਚਲਾਉਣਾ ਹੈ, ਗ੍ਰਹਿਸਥੀ ਨਹੀਂ ਬਣਨਾ ਹੈ, ਉਹ ਸਾਰੇ ਕਰਾਰ ਕੀਤੇ ਸੀ। ਕਹਿੰਦੇ ਉਹ ਜਿਹੜੇ ਕਰਾਰ ਕੀਤੇ ਹੋਏ ਸੀ ਗੁਰੂ ਦੀ ਹਜ਼ੂਰੀ ਵਿੱਚ ਉਹਨਾਂ ਤੋਂ ਮੁਨਕਰ ਹੁੰਦਾ ਹੈ ਇਹ।
ਸੋ ਅਬ ਇਹ ਚੱਲਿਓ ਹਾਰ।
ਕਹਿੰਦੇ ਹੈ ਹੁਣ ਉਹ ਜਿਹੜੇ ਕੀਤੇ ਹੋਏ ਕੌਲ ਕੀਤੇ ਹੋਏ ਕਰਾਰ ਗੁਰੂ ਜੀ ਦੇ ਅੱਗੇ ਕੀਤੇ ਹੋਏ ਵਾਅਦੇ ਸਭ ਭੁੱਲ ਗਿਆ ਹੈ, ਹਾਰ ਗਿਆ ਉਹਨਾਂ ਵਾਅਦਿਆਂ ਤੋਂ।
ਸੋ ਅਬ ਇਸਕੇ ਸਾਥ ਨਾ ਰਹੋ।
ਇਸ ਕਰਕੇ ਖਾਲਸਾ ਜੀ ਆਪਾਂ ਨੂੰ ਇਹਦੇ ਨਾਲ ਰਹਿਣਾ ਹੁਣ ਬਣਦਾ ਨਹੀਂ ਹੈ, ਠੀਕ ਨਹੀਂ ਹੈ।
ਹੋਏ ਨਿਆਰੇ ਗੁਰਦੁਆਰੇ ਬਹੁ।
ਇਸ ਕਰਕੇ ਖਾਲਸੇ ਨੇ ਇਹ ਮਤਾ ਬਕਾ ਕੇ ਸਾਧ ਸੰਗਤ ਜੀ, ਕਿਉਂਕਿ ਮਾਤਾ ਜੀ ਦਾ ਵੀ ਹੁਕਮ ਸੀ ਵੀ ਗੁਰੂ ਦੇ ਤੁਸੀਂ ਗੁਰਦੁਆਰਿਆਂ ਵਿੱਚ ਬੈਠ ਜਾਓ, ਜੋ ਦਸਵੰਧ ਸਿੱਖ ਸੰਗਤ ਚੜ੍ਹਾਉਂਦੀ ਹੈ ਅਤੇ ਉਹਨੂੰ ਛਕੋ ਛਕਾਓ। ਖਾਲਸਾ ਹੁਣ ਅੱਡ ਹੋ ਗਿਆ ਹੈ, ਇੱਕ ਬੰਨੇ ਤੱਤ ਖਾਲਸਾ ਹੋ ਗਿਆ ਹੈ, ਇੱਕ ਪਾਸੇ ਬੰਦਈ ਖਾਲਸਾ ਜਿਹੜਾ ਬਾਬੇ ਬੰਦੇ ਦੇ ਬਣਾਏ ਹੋਏ ਚੇਲੇ ਹੈ, ਇੱਕ ਪਾਸੇ ਤੱਤ ਖਾਲਸਾ ਉਹ ਪਰਮੇਸ਼ਰ ਦਾ ਖਾਲਸਾ ਗੁਰੂ ਦਾ ਖਾਲਸਾ ਹੈ। ਗੁਰੂ ਦੇ ਦੁਆਰਿਆਂ 'ਤੇ ਗੁਰਦੁਆਰਿਆਂ ਵਿੱਚ ਬਹਿ ਕੇ ਟਿਕਾਣਾ ਕਰ ਲਿਆ ਅਤੇ ਨਿਰਵਾਹ ਆਪਣਾ ਕਰਨ ਲੱਗੇ ਹਨ। ਕਹਿੰਦੇ ਹੈ ਖਾਲਸੇ ਨਾਲ ਲੜ ਕਰਕੇ ਵਿਖਾਦ ਝਗੜਾ ਕਰਕੇ ਅਤੇ ਬਾਬੇ ਬੰਦੇ ਸਿੰਘ ਨੇ ਆਪਣਾ ਵੱਖਰਾ ਪੰਥ ਆਪਣੇ ਚੇਲੇ ਚਾਟਲੇ ਰਚ ਲਏ ਹਨ।
ਖਾਲਸੇ
ਨਾਲ ਤੇ ਬਾਅਦ ਝਗੜਾ ਕਰਦਾ ਹੈ, ਫਾਲਤੂ ਜਿਹੜੇ ਬਚਨ ਨਹੀਂ ਬੋਲਣ ਵਾਲੇ ਉਹ ਵੀ ਬੋਲੀ ਜਾਂਦਾ ਹੈ। ਖਾਲਸੇ ਨਾਲ ਅੱਡ ਹੋ ਕੇ ਵੱਖਰਾ ਡਾਂਗ ਡੇਰਾ ਕਰ ਲਿਆ ਹੈ।
ਸਿੰਘਲ ਵੇਖ ਸੋ ਨਹਿ ਸਕੈ।
ਹੁਣ ਜਦੋਂ ਅੱਡ ਹੋ ਗਿਆ ਹੈ, ਜਦੋਂ ਬੰਦਾ ਅੱਡ ਹੋ ਜਾਵੇ ਨਾ ਤਾਂ ਦੋ ਘਰਾਂ 'ਚ ਫਿੱਕ ਪੁਣਾ ਪੈ ਜਾਵੇ ਅਤੇ ਉਹ ਫਿਰ ਦੂਜਾ ਦੂਜੇ ਨੂੰ ਵੇਖ ਕੇ ਜਰਦਾ ਨਹੀਂ ਹੈ। ਇਸੇ ਤਰ੍ਹਾਂ ਬੰਦਾ ਸਿੰਘ ਗੁਰੂ ਕੇ ਖਾਲਸੇ ਸਿੰਘਾਂ ਨੂੰ ਵੇਖ ਕੇ ਸਹਾਰਦਾ ਨਹੀਂ ਹੈ।
ਕਰੇ ਸੋ ਬਹੁਤ ਬਿਖਾਦ।
ਐਵੇਂ ਹੀ ਜਿਹੜੀ ਗੱਲ ਬਣਦੀ ਨਹੀਂ ਹੈ ਅਤੇ ਗੱਲਾਂ ਦੇ ਨਾਲ ਤਾਨੇ ਮਿਹਣਾ ਦੇ ਨਾਲ ਝਗੜਾ ਕਰਦਾ ਹੈ।
ਜੋ ਪਈ ਸੂਹੋ ਥੋ ਜੋ ਗੁਰੂ ਹਟਾਇਓ।
ਕਹਿੰਦੇ ਸੂਹੋ ਜੋ ਗੁਰੂ ਹਟਾਇਓ, ਜਿਹੜਾ ਸੂਹਾ ਵੇਸ ਸੀ ਨਾ ਕਿ ਲਾਲ ਰੰਗ ਨਹੀਂ ਪਹਿਨਣਾ ਹੈ ਸਿੱਖ ਨੇ, ਕਹਿੰਦੇ ਉਹਦੇ ਗੁਰੂ ਜੀ ਨੇ ਹਟਾਇਆ ਹੋਇਆ ਸੀ ਅਤੇ ਉਹ ਬੰਦੇ ਸਿੰਘ ਨੇ ਹਟਾ ਦਿੱਤਾ ਹੈ। ਗੁਰੂ ਜੀ ਨੇ ਹਟਾਇਆ ਸੀ ਨਾ ਵੀ ਸੂਹਾ ਵੇਸ ਪਹਿਨਣਾ ਨਹੀਂ ਹੈ, ਇਹਨੇ ਸੂਹਾ ਰੰਗ ਪਹਿਨ ਲਿਆ ਹੈ। ਭਾਈ ਨੰਦ ਲਾਲ ਜੀ ਦੇ ਤਨਖਾਹ ਨਾਮੇ ਵਿੱਚ ਬਚਨ ਆਉਂਦੇ ਹੈ ਨਾ ਕਿ ਗੁਰੂ ਜੀ ਵੱਲੋਂ ਬਚਨ ਹੈ, ਸੂਹਾ ਪਹਿਨ ਲਏ ਨਸਵਾਰ, ਕਹੇ ਗੋਬਿੰਦ ਸਿੰਘ ਤਿਸ ਜੰਮ ਕਰੇ ਖੁਆਰ। ਜਿਹੜੇ ਲਾਲ ਰੰਗ ਪਹਿਨਦੇ ਆ ਖਾਲਸਾ ਹੋ ਕੇ, ਗੁਰੂ ਕਾ ਸਿੱਖ ਹੋ ਕੇ, ਗੂੜਾ ਲਾਲ ਰੰਗ ਪਾਇਆ ਹੈ ਭੜਕੀਲਾ, ਅਤੇ ਨਸਵਾਰਾਂ ਲੈ ਲੈ ਛਿੱਕਾਂ ਮਾਰਦੇ ਹੈ, ਤੰਬਾਕੂ ਬੀੜੀਆਂ ਪੀਂਦੇ ਹੈ, ਅਤੇ ਗੁਰੂ ਜੀ ਦਾ ਹੁਕਮ ਹੈ ਵੀ ਤਿਸ ਜੰਮ ਕਰੇ ਖੁਆਰ। ਉਹਨਾਂ ਨੂੰ ਜੰਮ ਦੀ ਮਾਰ ਪੈਂਦੀ ਹੈ, ਸੱਟਾਂ ਪੈਂਦੀਆਂ ਜੰਮ ਦੇ ਕੋਲ, ਉਹਨਾਂ ਦੇ ਕੇਸਾਂ ਤੋਂ ਉਹਨਾਂ ਦੇ ਪਕੜ ਕੇ ਉਹਨਾਂ ਨੂੰ ਮਾਰਿਆ ਜਾਂਦਾ ਹੈ। ਅਤੇ ਇੱਥੇ ਕਹਿੰਦੇ ਹੈ ਸੂਹਾ ਰੰਗ ਗੁਰੂ ਜੀ ਨੇ ਮਨਾ ਕੀਤਾ ਸੀ, ਇਹ ਬੰਦੇ ਸਿੰਘ ਨੇ ਧਾਰਨ ਕਰ ਲਿਆ ਹੈ ਜਿੱਦ ਨਾਲ। ਜਿੱਦ ਕਰਕੇ ਆਪਣੇ ਚੇਲਿਆਂ ਨੂੰ ਪਾ ਦਿੱਤਾ ਵੀ ਚੇਲਿਓ ਅੱਜ ਤੋਂ ਲਾਲ ਰੰਗ ਹੀ ਪਹਿਨਣਾ ਹੈ, ਕੋਈ ਨੀਲਾ ਚੋਲਾ ਬਾਣਾ ਬਿਲਕੁਲ ਨਹੀਂ ਪਹਿਨਣਾ ਹੈ। ਜਿੱਦ ਕਰਕੇ ਸਿੰਘ ਰੁਕਦੇ ਹੈ, ਇੱਧਰੋਂ ਜਿੱਦ ਕਰਕੇ ਬੰਦੇ ਨੇ ਪਵਾ ਦਿੱਤਾ ਵੀ ਸਿੰਘ ਚਿੜਨ।
ਵਾਹਿਗੁਰੂ ਕੀ ਫਤਿਹ ਹਟਾਈ।
ਗੁਰੂ ਜੀ ਦੀ ਜਿਹੜੀ ਬਖਸ਼ੀ ਹੋਈ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਇਹ ਗੁਰੂ ਜੀ ਨੇ ਕਿਉਂ ਬਖਸ਼ੀ ਹੈ? ਇਹਦੇ ਵਿੱਚ ਗੁਰੂ ਜੀ ਨੇ ਕੋਈ ਆਪਣਾ ਨਾਮ ਨਹੀਂ ਰੱਖਿਆ ਹੈ। ਵਾਹਿਗੁਰੂ ਜੋ ਅਸਚਰਜ ਰੂਪ ਪਰਮੇਸ਼ਰ ਪਰਮਾਤਮਾ ਹੈ, ਜੋ ਚੇਤਨ ਸਰੂਪ ਹੈ, ਮਾਲਕ ਵਾਹਿਗੁਰੂ ਹੈ, ਉਹ ਵਾਹਿਗੁਰੂ ਜੀ ਦੀ ਸਦਾ ਫਤਿਹ ਹੈ ਅਤੇ ਵਾਹਿਗੁਰੂ ਜੀ ਦਾ ਖਾਲਸਾ ਹੈ। ਭਾਵ ਕਿ ਇਹ ਜਿਹੜਾ ਖਾਲਸਾ ਪੰਥ ਰਚਿਆ ਹੈ ਉਸ ਅਕਾਲ ਪੁਰਖ ਦਾ ਹੈ ਅਤੇ ਉਹ ਵਾਹਿਗੁਰੂ ਦੀ ਵੀ ਸਦਾ ਫਤਿਹ ਹੈ, ਜਿਹੜੇ ਉਹਦੇ ਨਾਮ ਨੂੰ ਜਿਹਨਾਂ ਸਿਮਰਿਆ ਹੈ, ਜਿਨ੍ਹਾਂ ਨੇ ਉਹ ਵਾਹਿਗੁਰੂ ਦੇ ਆਛੇ ਅਨੁਸਾਰ ਜੀਵਨ ਬਤੀਤ ਕੀਤਾ ਹੈ, ਉਹਨਾਂ ਦੀ ਵੀ ਸਦਾ ਫਤਿਹ ਜਿੱਤ ਹੋ ਜਾਂਦੀ ਹੈ। ਅਤੇ ਉਹ ਕਹਿੰਦੇ ਗੁਰੂ ਜੀ ਦੀ ਬਖਸ਼ੀ ਹੋਈ ਫਤਿਹ ਜਿਹਦੇ ਵਿੱਚ ਅਕਾਲ ਪੁਰਖ ਦਾ ਦੋ ਵਾਰ ਨਾਮ ਆਉਂਦਾ ਹੈ, ਉਹਨੂੰ ਇਹਨੇ ਹਟਾ ਦਿੱਤਾ ਵੀ ਇਹਨੂੰ ਨਹੀਂ ਜਪਣਾ।
ਦਰਸ਼ਨ ਫਤਿਹ ਉਸ ਆਪ ਠਹਿਰਾਈ।
ਵੱਖਰੀ ਰੀਤੀ ਚਲਾ ਲਈ ਹੈ, ਕਹਿੰਦੇ ਹੈ ਹੁਣ ਇਹ ਬੋਲਣਾ ਹੈ ਆਪਣੇ ਚੇਲਿਆਂ ਨੂੰ, ਕਹਿੰਦਾ ਹੈ ਬੰਦਾ ਸਿੰਘ ਵੀ ਬੋਲਣਾ ਹੈ ਦਰਸ਼ਨ ਜੀ ਕਾ ਖਾਲਸਾ ਦਰਸ਼ਨ ਜੀ ਕੀ ਫਤਿਹ। ਆ ਨਾ ਗੱਲ ਹੀ ਬਣਦੀ ਹੈ, ਵੇਖੋ ਫਤਿਹ ਵਿੱਚ ਉਲਟੀ ਰੀਤੀ ਚਲਾ ਛੱਡੀ ਹੈ।
ਨੀਲ ਪਹਿਰਨ ਤੇ ਦੂਰ ਕਰਾਇਓ।
ਨੀਲੇ ਜਿਹੜੇ ਚੋਲੇ ਹੈ ਸਿੰਘਾਂ ਦਾ ਬਾਣਾ ਹੈ ਨੀਲਾ ਨਿਹੰਗ ਸਿੰਘ, ਵੇਖ ਲਓ ਨੀਲਾ ਬਾਣਾ ਹੀ ਪਹਿਨਦੇ ਹੈ, ਨੀਲਾ ਚਿੱਟਾ ਇਸੇ ਤਰ੍ਹਾਂ ਕਾਲਾ ਅਤੇ ਕੇਸਰੀ, ਚਾਰ ਜਿਹੜੇ ਰੰਗ ਹੈ ਉਹਦੇ ਸਿੱਖ ਨੂੰ ਪਾਉਣੇ ਲਾਜ਼ਮੀ ਹੈ। ਬਾਕੀ ਹੋਰ ਵੀ ਬੜੇ ਚੋਲੇ ਤਰ੍ਹਾਂ ਦੇ ਪਾ ਲੈਂਦੇ ਹੈ, ਪਰ ਫਿੱਕਾ ਰੰਗ ਗੂੜਾ ਨਹੀਂ ਭੜਕੀਲਾ ਨਹੀਂ। ਅਤੇ ਕਹਿੰਦੇ ਹੈ ਨੀਲਾ ਰੰਗ ਖਾਲਸੇ ਦਾ ਪਹਿਨਣਾ ਦੇ ਬੰਦ ਕਰਵਾ ਦਿੱਤਾ ਹੈ ਅਤੇ ਲਾਲ ਰੰਗ ਦੇ ਸਭ ਕਰ ਦਿੱਤਾ ਹੈ।
ਸਮਰਾ ਸੂਹਾ ਸੀਸ ਬੰਧਾਇਓ।
ਦਮਾਲੇ ਛੱਡ ਕੇ ਅਤੇ ਸਿਰ ਦੇ ਉੱਪਰ ਸਮਲਾ ਪਿੱਛੇ ਨੂੰ ਛੱਡ ਕੇ ਉੱਤੇ ਹੋਰ ਹੀ ਆ ਲਾਲ ਜੇ ਰੰਗ ਦੀ ਦਸਤਾਰ ਸਜਾ ਲਈ ਆਪਣੇ ਚੇਲੇ ਚਾਟੜਿਆਂ ਨੂੰ ਅਤੇ ਨਾਲ ਆਪ।
ਮਹਾਂਪ੍ਰਸ਼ਾਦ ਕਹਿ ਨੇੜੇ ਨਾ ਆਵੇ।
ਮਹਾਂਪ੍ਰਸ਼ਾਦ ਦੇ ਕਹਿੰਦੇ ਨੇੜੇ ਨਹੀਂ ਆਉਂਦਾ ਹੈ। ਮਹਾਂਪ੍ਰਸ਼ਾਦ ਇਹ ਸਿੱਖਾਂ ਦੇ ਸਿੰਘਾਂ ਦੀ ਬੋਲੀ ਵਿੱਚ ਹੈ ਕਿ ਝਟਕੇ ਦਾ ਮਾਸ, ਅਤੇ ਉਂਝ ਭਾਈ ਗੁਰਦਾਸ ਜੀ ਨੇ ਮਹਾਂਪ੍ਰਸ਼ਾਦ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਕਿਹਾ ਹੈ, ਪਰ ਗੁਰੂ ਜੀ ਦਾ ਬਚਨ ਹੈ ਕਿ ਕੁੱਠਾ ਨਹੀਂ ਖਾਣਾ ਹੈ। ਕੁੱਠਾ ਕੀ ਹੁੰਦਾ ਹੈ ਕਿ ਮੁਸਲਮਾਨਾਂ ਦਾ ਕੀਤਾ ਹੋਇਆ ਹਲਾਲ, ਜਿਵੇਂ ਕਲਮਾ ਪੜ੍ਹ ਕੇ ਇਲ ਲਿਲਾ ਬਿਸਮਿਲਾ ਪੜ੍ਹਦੇ ਹੈ ਅਤੇ ਜੀਵਾਂ ਨੂੰ ਜ਼ਿਬੇ ਕਰਦੇ, ਕੱਟਦੇ, ਛੁਰੀ ਫੇਰਦੇ ਹੈ, ਉਹ ਹੈ ਕੁੱਠਾ। ਉਹਦੇ ਜਵਾਬ ਵਿੱਚ ਸਿੰਘਾਂ ਨੇ ਬਣਾਇਆ ਹੈ ਕਿ ਝਟਕਾ। ਪਰ ਸਾਧ ਸੰਗਤ ਜੀ, ਜੇ ਗੁਰਬਾਣੀ ਦੇ ਆਛੇ ਅਨੁਸਾਰ ਜਾਈਏ ਤਾਂ ਕਿਤੇ ਝਟਕਾ ਨਾ ਦਸਮ ਗ੍ਰੰਥ ਕਿਤੇ ਵੀ ਨਹੀਂ ਆਉਂਦਾ ਹੈ। ਇਹ ਛਤਰੀਆਂ ਦੀ ਰੀਤ ਮੰਨੀ ਗਈ ਹੈ ਪਰ ਗੁਰਬਾਣੀ ਵਿੱਚ ਕਿਤੇ ਸ਼ਬਦ ਨਹੀਂ ਆਉਂਦਾ ਹੈ। ਭਾਈ ਗੁਰਦਾਸ ਦੀ ਵਾਰ ਵਿੱਚ ਕਿਤੇ ਸ਼ਬਦ ਨਹੀਂ ਆਉਂਦਾ ਹੈ ਝਟਕਾ ਨਾਮ ਦਾ, ਕਿਉਂਕਿ ਗੁਰਬਾਣੀ ਦਾ ਵੀ ਫਰਮਾਨ ਹੈ ਜਦੋਂ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਸੁਲਤਾਨਪੁਰ ਲੋਧੀ ਵਿੱਚ ਵਿਚਰ ਰਹੇ ਸਨ, ਤਾਂ ਉਸ ਵਕਤ ਕਾਜ਼ੀ ਜਿਹੜਾ ਸੀ ਉਹਨੇ ਜਿਹੜੀ ਮੁਰਗੀ ਹੈ ਉਹ ਮਰੋੜੀ, ਉਹਦੀ ਉਹ ਜ਼ਿਬਹ ਕੀਤੀ, ਮੁਰਗੀ ਫੜਫੜਾਈ। ਜਦੋਂ ਫੜਫੜਾਈ ਤਾਂ ਉਹਦੇ ਜਿਹੜੇ ਖੂਨ ਦੇ ਛਿੱਟੇ ਦੇ ਜਾਮੇ 'ਤੇ ਪੈ ਗਏ ਚੋਲੇ 'ਤੇ। ਕਹਿੰਦਾ ਓਹੋ ਹੋ ਹੋ, ਆਹ ਮੇਰਾ ਜਾਮਾ ਚੋਲਾ ਅਪਵਿੱਤਰ ਹੋ ਗਿਆ ਹੈ, ਪਲੀਤ ਹੋ ਗਿਆ ਹੈ। ਗੁਰੂ ਨਾਨਕ ਦੇਵ ਮਹਾਰਾਜ ਵੇਖ ਕੇ ਕਹਿੰਦੇ, ਕਾਜ਼ੀਆ ਗੱਲ ਕੀ ਕਰਦਾ ਹੈ ਤੂੰ? ਉਸ ਵਕਤ ਸ਼ਬਦ ਉਚਾਰਿਆ, ਜੇ ਰੱਤ ਲੱਗਾ ਕੱਪੜੇ ਜਾਮਾ ਹੋਏ ਪਲੀਤ, ਜੋ ਰੱਤ ਪੀਵਹਿ ਮਾਨਸਾ ਤਿਨਕੋ ਨਿਰਮਲ ਚੀਤ। ਆ ਚੋਲੇ 'ਤੇ ਡਿੱਗ ਪਈ ਹੈ ਛਿੱਟ ਖੂਨ ਦੀ, ਕਹਿੰਦਾ ਹੈ ਮੇਰਾ ਅਪਵਿੱਤਰ ਹੋ ਗਿਆ ਹੈ ਚੋਲਾ। ਅਤੇ ਜਿਹੜੇ ਲੋਕ ਆ ਜੀਵਾਂ ਨੂੰ ਮਾਰ ਮਾਰ ਕੇ, ਮਨੁੱਖਾਂ ਨੂੰ ਮਾਰ ਮਾਰ ਕੇ ਅਤੇ ਖੂਨ ਹੀ ਪੀ ਜਾਂਦੇ, ਉਹਨਾਂ ਦੇ ਚਿੱਤ ਕਿੱਥੋਂ ਨਿਰਮਲ ਹੋ ਸਕਦੇ, ਕਿੱਥੋਂ ਭਜਨ ਬੰਦਗੀ ਵਾਲੇ ਉੱਤੇ ਅੱਗੇ ਹੋ ਸਕਦੇ ਆ? ਗੁਰਮਤਿ ਅਨੁਸਾਰ ਜਿਹੜਾ ਹੈ ਮਾਸ ਖਾਣਾ ਤਾਂ ਕਿਤੇ ਨਹੀਂ ਸਾਧ ਸੰਗਤ ਜੀ ਆਇਆ ਹੈ, ਅਤੇ ਹਿੰਦੂਆਂ ਨੂੰ ਵੀ ਮਨਾ ਕੀਤਾ ਹੈ। ਗੁਰਬਾਣੀ ਦਾ ਬਚਨ ਹੈ ਕਿ ਵੇਦ ਪੜ੍ਹੇ ਮੁੱਖ ਮਿੱਠੀ ਬਾਣੀ, ਜੀਆਂ ਕੋਹਤ ਨਾ ਸੰਗੈ ਬਰਾਣੀ। ਕਿ ਵੇਦਾਂ ਦੀ ਮਿੱਠੀ ਬਾਣੀ ਪੜ੍ਹੀ ਜਾਂਦੀ ਹੈ ਅਤੇ ਜੀਆਂ ਨੂੰ ਕੋਹਣਾ ਮਾਰਨ ਦੇ ਹਟਦੇ ਨਹੀਂ ਹੈ, ਇਸ ਤਰ੍ਹਾਂ ਮਨਾ ਹੀ ਕੀਤੀ ਹੈ। ਅਤੇ ਹੁਣ ਗਿਆਨੀ ਗਿਆਨ ਸਿੰਘ ਜੀ ਨੇ ਵੀ ਬੜੇ ਥਾਂ ਮਾਸ ਬਾਰੇ ਲਿਖਿਆ ਹੋਇਆ ਹੈ, ਸ਼ਗਨ ਸਿਖਾਉਣ ਬਾਰੇ। ਭਾਈ ਸੰਤੋਖ ਸਿੰਘ ਜੀ ਦੇ ਗੁਰਪ੍ਰਤਾਪ ਸੂਚ ਗ੍ਰੰਥ ਵਿੱਚ ਵੀ ਬੜੇ ਥਾਂ ਆ ਜਾਂਦਾ ਹੈ, ਇਸੇ ਤਰ੍ਹਾਂ ਇਹਦੇ ਪੰਥ ਪ੍ਰਕਾਸ਼ ਵਿੱਚ ਵੀ ਬਹੁਤ ਥਾਂ ਆ ਜਾਂਦਾ ਹੈ। ਪਰ ਸਾਧ ਸੰਗਤ ਜੀ, ਨਿਹੰਗ ਸੰਘਾਂ ਦੇ ਦਲਾਂ ਵਿੱਚ ਰੀਤੀ ਚੱਲਦੀ ਆ ਰਹੀ ਹੈ, ਬਾਕੀ ਸੰਪਰਦਾ ਦੇ ਵਿੱਚ ਕਿਸੇ ਮਹਾਂਪੁਰਖ ਨੇ ਨਹੀਂ ਛਕਿਆ ਹੈ। ਜੋ ਬਾਬਾ ਦੀਪ ਸਿੰਘ ਤੋਂ ਲੈ ਕੇ ਦਮਦਮੀ ਟਕਸਾਲ ਦੇ ਜਿੰਨੇ ਮਹਾਂਪੁਰਖ ਹੋਏ, ਕਿਸੇ ਨੇ ਨਹੀਂ ਜਿਹੜਾ ਹੈ ਮਾਸ ਦਾ ਸੇਵਨ ਕੀਤਾ ਹੈ। ਬਾਬਾ ਆਦਰ ਸਿੰਘ ਜੀ ਮਸਤੂਆਣੇ ਵਾਲੇ, ਇਸੇ ਤਰ੍ਹਾਂ ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲੇ, ਇਸੇ ਤਰ੍ਹਾਂ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ, ਰਾਮਪੁਰ ਖੇੜੇ ਵਾਲੇ ਬਾਬਾ ਹਰਨਾਮ ਸਿੰਘ ਜੀ, ਕਿਸੇ ਨੇ ਮਾਸ ਜਿਹੜਾ ਸੇਵਨ ਨਹੀਂ ਕੀਤਾ ਹੈ। ਇਹ ਨਿਹੰਗ ਸਿੰਘਾਂ ਦੇ ਦਲਾਂ ਵਿੱਚ ਰੀਤੀ ਚੱਲਦੀ ਆ ਰਹੀ ਹੈ। ਜਦੋਂ ਮਾਤੜ ਉੱਥੇ ਸ੍ਰੀ ਹਜ਼ੂਰ ਸਾਹਿਬ, ਉੱਥੇ ਸਾਧ ਸੰਗਤ ਜੀ ਵਿੱਦਿਆ ਦਾਤੇ ਬਾਬਾ ਗਿਆਨੀ ਜੀ ਗਿਆਨੀ ਅਮਰਜੀਤ ਸਿੰਘ ਜੀ ਪਾਸੋਂ ਵਿੱਦਿਆ ਲਈ ਦੀ ਸੀ ਨਾ ਹਜ਼ੂਰ ਸਾਹਿਬ ਵਿਖੇ, ਅਤੇ ਉੱਥੇ ਹੁਣ ਕਿਉਂਕਿ ਉੱਥੇ ਜਿਹੜਾ ਬੱਕਰਾ ਝਟਕਾਉਂਦੇ ਆ ਤਖ਼ਤ ਵਿੱਚ, ਅਤੇ ਦੱਖਣੀ ਸਿੰਘ ਜਿਹੜੇ ਉਹ ਸਾਰੇ ਛਕਦੇ ਛਕਾਉਂਦੇ ਆ, ਅਤੇ ਉਹ ਕਹਿੰਦੇ ਰਹੇ ਮੈਨੂੰ ਵੀ ਤੂੰ ਛਕਿਆ ਕਰ, ਵੀ ਛਕ ਲਿਆ ਕਰ। ਮੈਂ ਕਹਿਣਾ ਜੀ ਨਹੀਂ ਛਕਣਾ, ਜੇ ਅਸੀਂ ਛਕਦੇ ਨਹੀਂ ਹਾਂ। ਕਹਿੰਦੇ ਵੀ ਤੂੰ ਛਤਰੀ ਦਾ ਪੁੱਤਰ ਹੈ ਕਿ ਬਾਹਮਣ ਦਾ ਪੁੱਤਰ ਹੈ? ਛਤਰੀ ਦੇ ਪੁੱਤਰ ਤਾਂ ਛਕਦੇ ਹੈ, ਪਰ ਹੁਣ ਅਸੀਂ ਮਹਾਂਪੁਰਖਾਂ ਦੇ ਜੀਵਨ ਪੜ੍ਹੇ ਸੀ, ਜਿਸ ਕਰਕੇ ਸਾਧ ਸੰਗਤ ਜੀ ਨਹੀਂ ਕਦੀ ਛਕਿਆ। ਆ ਵੱਡੇ ਮਹਾਂਪੁਰਖ ਦਮਦਮੀ ਟਕਸਾਲ ਦੇ ਜਿੰਨੇ ਵੀ ਹੋਏ, ਕਿਸੇ ਨੇ ਸੇਵਨ ਨਹੀਂ ਕੀਤਾ ਹੈ। ਬਾਬਾ ਦੀਪ ਸਿੰਘ ਜੀ ਦੇ ਜੀਵਨ ਵੱਲ ਵੇਖੋ, 87 ਸਾਲ ਦੀ ਉਮਰ ਹੈ, ਅਤੇ ਖੰਡਾ ਪਕੜ ਕੇ ਹੱਥ ਵਿੱਚ ਜਾਲਮਾਂ ਦਾ ਨਾਸ਼ ਵੀ ਕੀਤਾ ਹੈ, ਮੌਤ ਨੂੰ ਵੀ ਦੂਰ ਕੀਤਾ ਹੈ, ਅਤੇ ਵੇਖ ਲਓ ਉਹਨਾਂ ਨੇ ਕਿਤੇ ਮਾਸ ਨਹੀਂ ਖਾਧਾ ਹੈ। 101 ਪਾਠ ਜਪਜੀ ਸਾਹਿਬ ਦਾ ਪੜ੍ਹਦੇ ਹੁੰਦੇ ਸੀ, ਅਤੇ ਇੰਨਾ ਨਾਮ ਬਾਣੀ ਦਾ ਪ੍ਰਤਾਪ ਕਰਕੇ ਇੰਨੀ ਜੰਗ ਕੀਤੀ ਹੈ, ਤਲੀ 'ਤੇ ਸੀਸ ਰੱਖਿਆ ਹੈ। ਅਤੇ ਇਤਿਹਾਸ ਵਿੱਚ ਆਉਂਦਾ ਹੈ ਵੀ ਬਾਬਾ ਦੀਪ ਸਿੰਘ ਜੀ ਨੇ ਕੱਚੇ ਬੇਰ ਖਾ ਖਾ ਕੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਾਰ ਸਲੋਕ ਲਿਖੇ ਹੈ, ਜੋ ਅੱਜ ਹੱਥ ਲਿਖਤ ਬਿਨਾ ਸੁਭਾਏ ਮਾਣ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ, ਉਹਨਾਂ ਕਿਤੇ ਨਹੀਂ ਛਕਿਆ ਹੈ। ਇਸ ਕਰਕੇ ਖਾਲਸਾ ਸਾਧ ਸੰਗਤ ਜੀ ਜਿਹੜਾ ਹੈ, ਨਾ ਤਾਂ ਹਿੰਦੂ ਹੈ, ਨਾ ਮੁਸਲਮਾਨ ਹੈ, ਨਾ ਕਿਸਾਈ ਹੈ, ਖਾਲਸਾ ਦੇ ਵੱਖਰੀ ਰੀਤੀ ਹੈ। ਬਾਕੀ ਜਿਹੜੇ ਹੁਣ ਛਕਣ ਛਕਾਉਣ ਵਾਲੇ ਹੈ ਉਹ ਇਸ ਰੀਤੀ ਨੂੰ ਹੀ ਮੰਨਦੇ ਹੈ। ਜੇ ਝਟਕਾ ਮਾਸ ਪੱਥਾਏ ਪੜ੍ਹਨਾ ਹੋਵੇ ਨਾ, ਭਾਈ ਰਣਧੀਰ ਸਿੰਘ ਜੀ ਵੇਖੋ ਕਿੰਨੇ ਸੰਤ ਹੋਏ ਆ, ਨਾ ਕਿੰਨੇ ਗ੍ਰੰਥ ਲਿਖੇ ਹੈ। ਉਹਨਾਂ ਦੇ ਇੱਕ ਗ੍ਰੰਥ ਲਿਖਿਆ ਹੈ ਝਟਕਾ ਮਾਸ ਪੱਥਾਏ ਤਤ ਗੁਰਮਤਿ ਨਿਰਣੈ, ਉਹਦੇ ਵਿੱਚ ਜੇ ਪੜ੍ਹੀਏ ਤਾਂ ਉਹਨਾਂ ਇੰਨਾ ਖੰਡਨ ਕੀਤਾ ਕਿਤੇ ਲਿਖਿਆ ਹੀ ਨਹੀਂ ਹੈ ਵੀ ਇਹ ਖਾਣਾ ਚਾਹੀਦਾ ਹੈ। ਉਹਨਾਂ ਲਿਖਿਆ ਹੈ ਵੀ ਕਈ ਕਹਿ ਦਿੰਦੇ ਜੀ ਇਸ ਗੱਲ ਬਾਰੇ ਝਗੜਾ ਨਹੀਂ ਕਰਨਾ ਚਾਹੀਦਾ, ਜਿਹੜੇ ਖਾਂਦੇ ਉਹਨਾਂ ਨੂੰ ਖਾਣ ਦਿਓ, ਜਿਹੜੇ ਨਹੀਂ ਖਾਂਦੇ ਨਾ ਖਾਣ, ਇਸ ਕਰਕੇ ਝਗੜਾ ਨਹੀਂ ਪਾਉਣਾ ਚਾਹੀਦਾ, ਫੁੱਟ ਪੈਂਦੀ ਹੈ ਪੰਥ ਵਿੱਚ। ਪਰ ਉਹਨਾਂ ਲਿਖਿਆ ਵੀ ਕਹਿੰਦੇ ਇੱਦਾਂ ਤਾਂ ਨਹੀਂ ਹੁੰਦਾ ਵੀ ਬੇਸਵਾ ਜਿਹੜੀ ਰੱਖ ਲਓ ਅਤੇ ਜਿਹਨੇ ਰੱਖਣੀ ਹੈ ਰੱਖੋ, ਜਿਹਨੇ ਛੱਡਣੀ ਤਾਂ ਛੱਡ ਦਿਓ। ਉਹਨਾਂ ਬੜਾ ਵਿਸਥਾਰ ਕਰਕੇ ਲਿਖਿਆ ਵੀ ਜਿਹੜਾ ਪੰਥ ਹੈ ਭਾਈ, ਕਦੇ ਵੀ ਕੋਈ ਕੌਮ ਹੈ ਕੋਈ ਪੰਥ ਹੈ ਉਹ ਦੋ ਅਸੂਲਾਂ 'ਤੇ ਨਹੀਂ ਚੱਲਦੀ ਹੈ ਵੀ ਦੋ ਦੋ ਗੱਲਾਂ ਹੋਣ, ਇੱਕ ਹੀ ਅਸੂਲ 'ਤੇ ਚੱਲਦੀ ਹੈ, ਇੱਕ ਹੀ ਅਸੂਲ ਰੱਖਣਾ ਚਾਹੀਦਾ ਹੈ। ਜੇ ਦੋ ਦੋ ਰੱਖਾਂਗੇ ਤਾਂ ਕਹਿੰਦੇ ਫਿਰ ਗੱਲ ਨਹੀਂ ਬਣਦੀ ਹੈ। ਉਹਨਾਂ ਬੜਾ ਉਹਦੇ ਵਿੱਚ ਵਿਸਥਾਰ ਲਿਖਿਆ ਹੈ, ਜੇ ਕਿਸੇ ਨੇ ਪੜ੍ਹਨਾ ਹੋਵੇ ਨਾ ਉਹ ਗ੍ਰੰਥ, ਬੜੇ ਝਟਕਾ ਮਾਸ ਪਰਦਾਏ ਤਤ ਗੁਰਮਤਿ ਨਿਰਣੇ। ਹੁਣ ਇੱਥੇ ਕਵੀ ਭਾਈ ਰਤਨ ਸਿੰਘ ਭੰਗੂ ਜੀ ਨੇ ਲਿਖਿਆ ਹੋਇਆ ਹੈ, ਕਿਉਂਕਿ ਨੰਦ ਸਿੰਘਾਂ ਵਿੱਚੋਂ ਹੀ ਹਨ। ਇਸੇ ਤਰ੍ਹਾਂ ਗਿਆਨੀ ਗਿਆਨ ਸਿੰਘ ਜੀ ਨੇ ਕਾਫੀ ਥਾਵਾਂ 'ਤੇ ਲਿਖਿਆ ਹੈ। ਜਿਵੇਂ ਕੱਲ੍ਹ ਆਪਾਂ ਕਥਾ ਕਰ ਰਹੇ ਸੀ ਨਾ ਵਿਸਾਖੀ ਦੇ ਸੰਬੰਧ ਵਿੱਚ, ਉੱਥੇ ਵੀ ਕਈਆਂ ਨੇ ਲਿਖਿਆ ਹੈ ਜੀ ਮਹਾਰਾਣੀ ਬੇਮਲੂਮੇ ਬਿਨਾਂ ਜਾਣਨ ਤੋਂ ਪੰਜ ਬੱਕਰੇ ਤੰਬੂ ਵਿੱਚ ਬੰਨੇ ਹੋਏ ਸੀ, ਜੋ ਭਾਈ ਦਇਆ ਸਿੰਘ ਜੀ ਨੂੰ ਲੈ ਕੇ ਗਏ ਅਤੇ ਇੱਕ ਬੱਕਰਾ ਝਟਕਾ ਦਿੱਤਾ ਹੈ, ਭਾਈ ਦਇਆ ਸਿੰਘ ਨੂੰ ਕੁਝ ਨਹੀਂ ਆਖਿਆ ਹੈ। ਇਹ ਵੀ ਕਿਹੜੀ ਨਿਸ਼ਰਦਕ ਵਾਲੀ ਗੱਲ ਹੈ। ਅਤੇ ਇਸੇ ਤਰ੍ਹਾਂ ਸੋਹਣ ਸਿੰਘ ਸ਼ਹੀਦ ਢਾਡੀ ਬੀੜ ਬਾਬਾ ਬੁੱਢਾ ਸਾਹਿਬ ਇਹੀ ਪ੍ਰਚਾਰ ਕਰ ਰਿਹਾ ਸੀ ਢਾਡੀਆਂ ਦੇ ਵਿੱਚ, ਉੱਥੇ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਬੈਠੇ ਸੀ। ਜਦੋਂ ਉਹਨੇ ਕਿਹਾ ਨਾ ਜੀ ਬਾਹਰ ਨੇ ਬੱਕਰਾ ਵੱਢਿਆ, ਭਾਈ ਦਇਆ ਸਿੰਘ ਜੀ ਵੇਖ ਰਹੇ ਹੈ, ਇਸ ਤਰ੍ਹਾਂ ਕਹਿ ਰਿਹਾ ਸੀ ਸਟੇਜ 'ਤੇ, ਅਤੇ ਸੰਤਾਂ ਨੇ ਸਿੱਖ ਨੂੰ ਭੇਜਿਆ ਕਨੂੰ ਸਿੰਘ ਨੂੰ, ਇਹ ਢਾਡੀ ਸਿੰਘ ਨੂੰ ਕਿਹਾ ਵੀ ਸਾਡਾ ਜਾਨ ਵਾਲਿਆ ਸਾਡੀ ਗੱਲ ਸੁਣ ਕੇ ਜਾਣ। ਫਿਰ ਸਾਰੀ ਸਮਾਪਤੀ ਦੇ ਮਗਰੋਂ ਪੁੱਛਿਆ ਜੀ ਦੱਸ ਢਾਡੀ ਸਾਹਿਬ ਜੀ ਦੱਸੋ, ਸਾਡੇ ਗੁਰੂ ਕੀ ਛਲਿਆ ਸੀ ਵੀ ਬੱਕਰਾ ਵੱਢਦੇ ਅਤੇ ਸਿੱਖ ਨੂੰ ਨਹੀਂ ਵੱਢਦੇ ਸੀ, ਸਿੱਖ ਦਾ ਸੀਸ ਨਹੀਂ ਉਤਾਰਦੇ ਸੀ, ਵੀ ਇਹ ਕੋਈ ਛਲ ਕਰਨਾ ਸੀ ਦੂਜਿਆਂ ਨਾਲ, ਵੀ ਸਿੱਖ ਦੀ ਪਰਖ ਕਰਨੀ ਹੈ ਬੱਕਰੀ ਦੀ ਪਰਖ ਥੋੜ੍ਹੀ ਕਰਨੀ ਹੈ, ਵੀ ਬੱਕਰੀ ਨੂੰ ਵੱਢ ਦੇਣਾ ਅਤੇ ਸਿੱਖ ਲਾਗੇ ਉੱਦਾਂ ਖੜਾ ਰਹੇ, ਇਹਦੇ ਸਿੱਖ ਦੀ ਪਰਖ ਵਾਸਤੇ ਗੁਰੂ ਜੀ ਨੇ ਕੌਤਕ ਕੀਤਾ ਹੈ, ਤੁਸੀਂ ਬੱਕਰੇ ਦਾ ਨਾਮ ਲਈ ਜਾਂਦੇ ਹੋ। ਉਹ ਸੋਹਣ ਸਿੰਘ ਸੀਤਲ ਢਾਡੀ ਨੂੰ ਕੋਈ ਗੱਲ ਨਹੀਂ ਆਈ ਮੁੜ ਕੇ ਉੱਥੇ, ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚਿਆ, ਜਿਨ੍ਹਾਂ ਦੇ ਮਨ ਹੋ ਰਿਹਾ ਮੁੱਖ ਹੋ ਰਿਹਾ ਅਤੇ ਉਹ ਕੱਚੇ ਕੱਢੇ ਜਾਂਦੇ ਆ। ਮੁੱਖ ਦੀ ਗੱਲ ਸਾਧ ਸੰਗਤ ਜੀ ਜਿਹੜਾ ਹੈ ਨਾ ਮਾਸ ਖਾਣਾ ਗੁਰਬਾਣੀ ਮੁਤਾਬਕ ਕਿਤੇ ਵੀ ਨਹੀਂ ਆਇਆ ਹੈ, ਨਾ ਛਕਣਾ ਇਹੀ ਬਣਦਾ ਹੈ, ਕਿਉਂਕਿ ਨਾ ਦੇ ਤਿਆਗ ਉਹ ਤਿਆਗੀ ਨਹੀਂ ਬੰਦਾ ਹੋ ਸਕਦਾ ਜਿਹੜਾ ਮਾਸ ਖਾਣ ਵਾਲਾ ਹੈ, ਉਹ ਕਦੀ ਤਿਆਗੀ ਹੋ ਹੀ ਨਹੀਂ ਸਕਦਾ। ਮਾਸ ਖਾਣ ਦੇ ਨਾਲ ਕੋਈ ਵੀਰ ਰਸ ਨਹੀਂ ਹੁੰਦਾ ਹੈ, ਉਹ ਭਾਈ ਰਣਧੀਰ ਸਿੰਘ ਸਾਹਿਬ ਲਿਖਿਆ ਹੋਇਆ ਹੈ, ਖਾਲਸਾ ਵੀਰ ਰਸ ਵੀ ਹੈ ਅਤੇ ਖਾਲਸਾ ਵੈਸ਼ਨੋ ਵੀ ਨਹੀਂ ਹੈ, ਇਸੇ ਤਰ੍ਹਾਂ ਖਾਲਸਾ ਕਸਾਈ ਵੀ ਨਹੀਂ ਹੈ। ਇਸ ਕਰਕੇ ਇੱਥੇ ਕਵੀ ਜੀ ਨੇ ਲਿਖਿਆ ਹੋਇਆ ਹੈ, ਕਿਉਂਕਿ ਭਾਈ ਸੰਤੋਖ ਸਿੰਘ ਜੀ ਤੋਂ ਰਚਨਾ ਪੜ੍ਹੋਗੇ ਨਾ ਉੱਥੇ ਵੀ ਐਸੇ ਪ੍ਰਸੰਗ ਆਉਣਗੇ ਜਿਹੜੇ ਤੁਸੀਂ ਸੁਣੋਗੇ ਅਤੇ ਤੁਸੀਂ ਸ਼ੰਕਾ ਵਿੱਚ ਬਹਿ ਜਾਓਗੇ। ਪਰ ਇਹ ਕਰਕੇ ਸਾਧ ਸੰਗਤ ਜੀ ਜਿਨ੍ਹਾਂ ਨੂੰ ਗੁਰੂ 'ਤੇ ਭਰੋਸਾ ਅਤੇ ਗੁਰੂ ਦੇ ਅਨੁਸਾਰੀ ਹੋ ਕੇ ਚੱਲਦੇ ਹੈ, ਅਤੇ ਇਹ ਰੋਹ ਰੀਤੀ ਹੁਣ ਜਿਹੜੀ ਗ੍ਰੰਥਾਂ ਵਿੱਚ ਲਿਖੀ ਹੋਈ ਹੈ ਉੱਥੋਂ ਹੀ ਪੜ੍ਹ ਪੜ੍ਹ ਕੇ ਅਤੇ ਅੱਗੇ ਦੀ ਅੱਗੇ ਚੱਲਦੀ ਆ ਰਹੀ ਹੈ। ਬਾਕੀ ਜਿਨ੍ਹਾਂ ਨੂੰ ਗੁਰੂ ਜੀ ਨੇ ਕਿਰਪਾ ਸੂਝਵਾਨ ਬਣਾਇਆ ਹੈ ਉਹ ਤਾਂ ਨਹੀਂ ਹੈ ਸ਼ੰਕਾ ਕਰਦੇ, ਨਾ ਉਹ ਜਿਹੇ ਕੰਮ ਕਰਦੇ ਹੈ। ਦਮਦਮੀ ਟਕਸਾਲ ਦੇ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਸੰਤ ਬਾਬਾ ਗੁਰਭਜਨ ਸਿੰਘ ਜੀ ਖਾਲਸਾ, ਸੰਤ ਬਾਬਾ ਜਰਨੈਲ ਸਿੰਘ ਜੀ, ਇਸੇ ਤਰ੍ਹਾਂ ਸੰਤ ਬਾਬਾ ਠਾਕਰ ਸਿੰਘ ਜੀ ਭਿੰਡਰਾਂ ਵਾਲੇ, ਕਿੰਨੇ ਮਹਾਂਪੁਰਖ ਹੋਏ ਕਿਸੇ ਨੇ ਮਾਸ ਦਾ ਸੇਵਨ ਨਹੀਂ ਕੀਤਾ ਹੈ, ਹੋਰ ਹੀ ਸੰਪਰਦਾ ਦੇ ਕਿੰਨੇ ਮਹਾਂਪੁਰਖ ਹੋਏ ਕਿਸੇ ਨੇ ਮਾਸ ਦਾ ਸੇਵਨ ਨਹੀਂ ਕੀਤਾ ਹੈ, ਉਹ ਸੰਤ ਪੂਰੇ ਹੈ, ਸੰਤ ਇੱਕ ਘਾਟੇ ਘੱਟ ਵੀ ਨਹੀਂ ਹੈ ਵੀ ਜਾਣਾਂ ਨੂੰ ਪਤਾ ਨਹੀਂ ਹੈ ਕੁਝ। ਇਸੇ ਤਰ੍ਹਾਂ ਹਜ਼ੂਰ ਸਾਹਿਬ ਵੇਖੋ ਅੱਜ ਵੀ ਝਟਕਾ ਹੁੰਦਾ, ਦੱਖਣੀ ਸਿੰਘ ਸਾਰੇ ਖਾਈ ਜਾਂਦੇ ਹੈ, ਬਾਬਾ ਬਲਵਿੰਦਰ ਸਿੰਘ ਜੀ ਹੋਣੀ ਕੁਝ ਨਹੀਂ ਖਾਂਦੇ ਹੈ। ਆ ਵਿਸਾਖੀ ਦੇ ਕਿੰਨੇ ਉੱਥੇ ਝਟਕਾਏ ਜਾਂਦੇ ਆ ਹੋਲੇ ਮਹੱਲੇ 'ਤੇ ਵੀ, ਪਰ ਬਾਬਾ ਬਲਵਿੰਦਰ ਸਿੰਘ ਹੋਣੀ ਕੁਝ ਨਹੀਂ ਖਾਂਦੇ ਇਹੋ ਜਿਹਾ ਮਾਸ। ਇਸ ਕਰਕੇ ਸਾਧ ਸੰਗਤ ਜੀ ਇਹ ਨਿਹੰਗ ਸਿੰਘਾਂ ਦੇ ਦਲਾਂ ਵਿੱਚ ਰੀਤੀ ਚੱਲਦੀ ਆ ਰਹੀ ਹੈ, ਬਾਕੀ ਇਹ ਖੰਡਨ ਨਹੀਂ ਹੈ, ਪਰ ਗੁਰੂ ਦੇ ਆਛੇ ਅਨੁਸਾਰ ਇਹ ਕਿਤੇ ਖਾਣਾ ਨਹੀਂ ਆਇਆ ਹੈ। ਕਵੀ ਜੀ ਹੁਣ ਨਿਹੰਗ ਸਿੰਘਾਂ ਵਿੱਚੋਂ ਹੈ, ਜਿਸ ਕਰਕੇ ਉਹਨਾਂ ਲਿਖਿਆ ਵੀ ਰੋਹ ਰੀਤੀ ਅਨੁਸਾਰ ਵੀ ਮਹਾਂਪ੍ਰਸ਼ਾਦ ਦੇ ਨੇੜੇ ਨਹੀਂ ਜਾਂਦੇ ਹੈ ਬੰਦਾ ਸਿੰਘ ਜੀ। ਅਤੇ ਸਾਧ ਸੰਗਤ ਜੀ ਇੱਕ ਵੀ ਵਚਨ ਹੈ ਕਿ ਖਾਲਸੇ ਨੂੰ ਜਦੋਂ ਜੰਗ ਯੋਧਾ ਸਮਾਂ ਬਣ ਜਾਏ ਨਾ, ਬੇਅੰਤੀ ਭੀੜ ਬਣ ਆਵੇ ਅਤੇ ਪ੍ਰਾਣਾਂ ਨੂੰ ਬਚਾਉਣ ਵਾਸਤੇ ਜਿਹੜਾ ਹੈ ਸਿੰਘ ਹੱਥੀਂ ਝਟਕਾ ਕੇ ਛਕੇ, ਹੱਥੀਂ ਝਟਕਾ ਕੇ, ਪਰ ਜਿਨ੍ਹਾਂ ਦੇ ਕਿਰਪਾ ਹੈ ਇਹ ਰਹਿਤ ਨਾਮੇ ਅਨੁਸਾਰ ਹੈ ਬਚਨ, ਜਿਨ੍ਹਾਂ ਦੇ ਗੁਰੂ ਦੀ ਕਿਰਪਾ ਹੈ ਉਹਦੇ ਕੜਾਹ ਪ੍ਰਸ਼ਾਦੀ ਦੇਖ ਸਕਦੇ ਹੈ, ਨਾਲ ਨੂੰ ਭੁੱਖ ਲੱਗਦੀ ਨਾਲ ਨੂੰ ਪਿਆਸ ਲੱਗਦੀ ਹੈ। ਆ ਬਾਬਾ ਦੀਪ ਸਿੰਘ ਜੀ ਦੇ ਬਾਰੇ ਆਪਾਂ ਨੇ ਦੱਸਿਆ ਹੈ ਨਾ ਕਿ ਉਹਨਾਂ ਨੇ ਕੱਚੇ ਬੇਲ ਖਾ ਖਾ ਕੇ 400 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲਿਖੇ ਹੈ। 87 ਸਾਲ ਦੀ ਉਮਰ ਸੀ, ਜੰਗ ਵੀ ਕੀਤੀ ਹੈ। ਇਸ ਕਰਕੇ ਸਾਧ ਸੰਗਤ ਜੀ ਜਿਹੜਾ ਹੈ ਮੁੱਕਦੀ ਗੱਲ ਕਿ ਮਾਸ ਖਾਣਾ ਜਿਹੜਾ ਯੋਗ ਨਹੀਂ ਹੈ, ਸਿੱਖਾਂ ਨੂੰ ਸੰਪਰਦਾਇ ਵਿੱਚ ਕਿਸੇ ਮਹਾਂਪੁਰਖ ਨੇ ਛਕਿਆ ਨਹੀਂ ਹੈ, ਇਹੀ ਹਦਾਇਤ ਦਿੱਤੀ ਜਾਂਦੀ ਹੈ, ਇਸ ਕਰਕੇ ਬਣਦਾ ਨਹੀਂ ਹੈ। ਇੱਥੇ ਜੋ ਹੁਣ ਪ੍ਰਸੰਗ ਲਿਖਿਆ ਹੈ ਉਹ ਆਪਾਂ ਸਰਵਣ ਕਰੀਏ। ਇਹ ਕਹਿੰਦੇ ਆ ਜੀ ਮਹਾਂਪ੍ਰਸ਼ਾਦ ਜਿਹਨੂੰ ਝਟਕੇ ਦਾ ਮਾਸ ਕਹਿੰਦੇ ਉਹਦੇ 'ਤੇ ਨੇੜੇ ਨਹੀਂ ਜਾਂਦਾ ਹੈ ਬੰਦਾ ਸਿੰਘ।
ਧੋ ਕੇ ਲੱਕੜੀ ਚੌਂਕੇ ਪਾਵੇ,
ਕਹਿੰਦੇ ਹੈ ਧੋ ਕੇ ਲੱਕੜੀਆਂ ਚੌਂਕੇ ਵਿੱਚ ਪਾਉਂਦੇ ਆ, ਵੈਰਾਗੀਆਂ ਤਿਆਗੀਆਂ ਵੈਸ਼ਨੋ ਮੱਤ ਦੇ ਜਿਹੜੇ ਕਾਰਨ, ਜਿਹੜੇ ਵੈਸ਼ਨੋ ਮੱਤ ਵਾਲੇ ਹੁੰਦੇ ਉਹ ਚੌਂਕੇ ਵਿੱਚ ਬੜੀ ਸਫਾਈ ਕਰਦੇ, ਪੋਚਾ ਮਾਰਦੇ, ਲਕੀਰਾਂ ਕੱਢਦੇ ਹੈ, ਧੋਤੀ ਬੰਨਦੇ, ਟਿੱਕਾ ਲਾਉਂਦੇ ਆ, ਲੱਕੜਾਂ ਧੋ ਕੇ ਚੁੱਲ੍ਹੇ ਵਿੱਚ ਪਾਉਂਦੇ, ਉਹ ਜਿਹੜੀ ਰੀਤੀ ਪਕੜੀ ਹੋਈ ਹੈ।
ਭਜੰਗਣ ਰੀਤ ਸੋ ਦਈ ਹਟਾਏ,
ਉਹ ਭਜੰਗੀਆਂ ਦੀ ਰੀਤ, ਨਿਹੰਗ ਸਿੰਘਾਂ ਦੀ ਰੀਤ, ਸੂਰਮੇ ਸਿੰਘਾਂ ਦੀ ਰੀਤ ਜਿਹੜੀ ਉਹਦੇ ਹਟਾ ਦਿੱਤੀ ਹੈ, ਜਿਹੜੀ ਗੁਰੂ ਜੀ ਨੇ ਦੱਸੀ ਹੋਈ ਸੀ।
ਵਕਤ ਭੀੜ ਮੈਂ ਜੋਤੀ ਸੁਖਦਾਏ,
ਕਹਿੰਦੇ ਹੈ ਜਿਹੜੀ ਵਕਤ ਜਦੋਂ ਭੀੜ ਬਣਦੀ ਹੈ, ਕਿਉਂਕਿ ਜੰਗ ਯੁੱਧ ਵਿੱਚ ਇੰਨੀ ਭੀੜ ਬਣ ਜਾਂਦੀ ਹੈ, ਅਤੇ ਕਹਿੰਦੇ ਉਹ ਬੜੀ ਸੁੱਖ ਦੇਣ ਵਾਲੀ ਰੀਤੀ ਸੀ, ਗੁਰੂ ਜੀ ਨੇ ਸਮਾਂ ਅਤੇ ਚੰਗਾ ਸਮਾਂ ਮਾੜਾ ਸਮਾਂ ਵਿਚਾਰ ਕੇ ਬਣਾਈ ਹੋਈ ਸੀ, ਕਹਿੰਦੇ ਉਹਨੂੰ ਛੱਡ ਦਿੱਤਾ ਹੈ ਬੰਦੇ ਸਿੰਘ ਨੇ।
ਵਕਤ ਤੋਂ ਵਕਤ ਤੋਂ ਗੁਰੂ ਵਿਚਾਰਿਆ,
ਗੁਰੂ ਜੀ ਦੇ ਦੂਰ ਦ੍ਰਿਸ਼ਟੀ ਵਾਲੇ ਹੈ, ਵਕਤ ਕਿਹੜਾ ਚੰਗਾ ਹੈ ਕਿਹੜਾ ਮਾੜਾ ਵਕਤ ਹੈ, ਕਿਸ ਸਮੇਂ ਕੀ ਕਰਨਾ ਪੈ ਜਾਣਾ ਹੈ, ਗੁਰੂ ਜੀ ਨੇ ਤੇ ਵਿਚਾਰਿਆ ਹੋਇਆ ਸੀ।
ਦੂਰ ਹੈ ਤੇ ਦੂਰ ਹੈ ਤੇ ਸੋ ਤੋ ਗੁਰੂ ਸੰਭਾਲਿਆ,
ਗੁਰੂ ਜੀ ਨੇ ਤੇ ਦੂਰ ਦ੍ਰਿਸ਼ਟੀ ਨਾਲ ਸੰਭਾਲਿਆ ਹੋਇਆ ਸੀ।
ਭੀੜ ਭੁੱਖ ਉਨ ਸਿਰ ਨਾ ਜਾਣੀ,
ਕਹਿੰਦੇ ਗੱਲ ਕੀ ਹੈ ਬੰਦੇ ਸਿੰਘ ਨੇ ਕੋਈ ਭੀੜ ਭੁੱਖ ਦੇ ਵੇਖੀ ਨਹੀਂ ਹੈ, ਕਿਉਂਕਿ ਗੁਰੂ ਦੀ ਕਿਰਪਾ ਸੀ ਜਿਹੜੇ ਕਿਲੇ ਵਿੱਚ ਜਾਣਾ ਬਿਨਾਂ ਪਕੜੇ ਨਿਕਲ ਆਉਣਾ ਸਿੰਘਾਂ ਦਾ ਸਾਥ ਸੀ, ਪਰ ਗੁਰੂ ਕੇ ਖਾਲਸੇ ਨੇ ਜਦੋਂ ਅੰਮ੍ਰਿਤ ਛਕ ਲਿਆ ਹੈ 1699 ਵਿੱਚ, ਉਹ ਤੋਂ ਪਹਿਲਾਂ ਵੀ ਕਿੰਨੀਆਂ ਜੰਗਾਂ ਕੀਤੀਆਂ ਹੈ, ਭੁੱਖ ਪੀੜਾਂ ਦਰਦਾਂ ਬੜੇ ਵੇਖੇ ਹੋਏ ਸਨ।
ਰਾਜਨੀਤ ਕੋ ਹਤੋਂ ਗਿਆਨੀ,
ਕਹਿੰਦੇ
ਰਾਜਨੀਤ ਕੋ ਹਤੋਂ ਨਾ ਗਿਆਨੀ,
ਕਹਿੰਦੇ ਗੱਲ ਕੀ ਹੈ ਬੰਦੇ ਸਿੰਘ ਨੇ ਕੁਝ ਵਿਚਾਰਿਆ ਨਹੀਂ ਹੈ, ਜੇ ਰਾਜਨੀਤੀ ਜਿਹੜੀ ਹੁੰਦੀ ਹੈ ਉਹਦੇ ਬਾਰੇ ਤੇ ਕੋਈ ਗਿਆਨ ਹੈ ਨਹੀਂ ਸੀ। ਹੁਣ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਭ ਤਰ੍ਹਾਂ ਦੀ ਰੀਤੀ ਜਾਣਦੇ ਸਨ, ਰਾਜਨੀਤੀ ਸ਼ਾਮ ਦਾਮ ਅੱਡ ਅੱਡ ਤੂੰ ਹੀ ਭੇਦ ਉਪਾਓ, ਭੇਦ ਉਪਰਾਲੇ ਹਿੱਲੇ ਕੇ ਸ਼ਰਨ ਲੈਣੀ, ਦਮੜਿਆਂ ਨਾਲ ਦੁਸ਼ਮਣ ਨੂੰ ਮਨਾਉਣਾ ਨਹੀਂ ਤੇ ਦੰਡ ਦੇਣਾ, ਇਸ ਤਰ੍ਹਾਂ ਭਰਾਓ ਨਾਲ ਹਿੱਲੇ ਨਾਲ ਦੁਸ਼ਮਣ ਦੇ ਵਿੱਚ ਫੁੱਟ ਪਾ ਦੇਣੀ, ਗੁਰੂ ਜੀ ਤੇ ਸਾਰੀ ਰਾਜਨੀਤੀ ਜਾਣਦੇ ਸਨ। ਕਹਿੰਦੇ ਬੰਦੇ ਸਿੰਘ ਨੂੰ ਗਿਆਨ ਨਹੀਂ ਸੀ।
ਭੁੱਖ ਭੀੜ ਕੋ ਯਤਨ ਨਾ ਲਖਾ,
ਕਹਿੰਦੇ ਭੁੱਖ ਭੀੜ ਦਾ ਯਤਨ ਜਾਣਿਆ ਨਹੀਂ ਹੈ ਵੀ ਕਿਹੜੇ ਸਮੇਂ ਵਿੱਚ ਕੀ ਬਾਣ ਆਉਣਾ, ਤੇ ਆ ਲੱਕੜਾਂ ਧੋਣ ਦੀ ਰੀਤੀ ਚਲਾ ਛੱਡੀ ਹੈ।
ਪੰਥ ਕਰਨ ਚਾਹਿਓ ਉਨ ਸੋ ਵਖਾ,
ਕਹਿੰਦੇ ਪੰਥ ਨੂੰ ਵੱਖਰਾ ਕਰਨਾ ਤੇ ਚਾਲ ਹੈ ਵੀ ਮੈਂ ਵੱਖਰਾ ਆਪਣਾ ਪੰਥ ਬਣਾਊਂਗਾ, ਕਹਿੰਦੇ ਪਰ ਗੱਲ ਨਹੀਂ ਸਮਝਿਆ।
ਦੋਹਰਾ ਸਤਿਗੁਰ ਖੂਬ ਵਿਚਾਰ ਥੀ,
ਕਹਿੰਦੇ ਗੁਰੂ ਜੀ ਦੇ ਵਿੱਚ ਸਤਿਗੁਰੂ ਜੀ ਦੇ ਹਿਰਦੇ ਅੰਦਰ ਤੇ ਭਾਈ ਵਿਚਾਰਾਂ ਦਾ ਤੇ ਸਮੁੰਦਰ ਹੈ ਸੀ।
ਕਰੀ ਸਰਬੰਗੀ ਰੀਤ,
ਤੇ ਸਭ ਤਰ੍ਹਾਂ ਦੇ ਨਾਲ ਜਿਹੜੀ ਸਾਰਿਆਂ ਸਮਿਆਂ ਵਿੱਚ ਨਿਭ ਜਾਵੇ, ਤੇ ਉਹ ਜਿਹੜੀ ਰੀਤੀ ਗੁਰੂ ਜੀ ਨੇ ਕੀਤੀ ਹੋਈ ਸੀ। ਇਸੇ ਤਰ੍ਹਾਂ ਸਾਧ ਸੰਗਤ ਜੀ ਅਨੰਦਪੁਰ ਸਾਹਿਬ ਵਿੱਚ ਕਿੰਨਾ 8 ਮਹੀਨੇ 9 ਮਹੀਨੇ ਘੇਰਾ ਪਿਆ ਰਿਹਾ ਹੈ, ਉਸ ਵਕਤ ਸਿੰਘਾਂ ਨੇ ਇਤਿਹਾਸ ਵਿੱਚ ਆਉਂਦਾ ਵੀ ਮਾਸ ਦਾ ਸੇਵਨ ਕੀਤਾ ਹੈ, ਅਤੇ ਉਸ ਵਕਤ 'ਤੇ ਭੀੜ ਹੀ ਬਹੁਤ ਸੀ ਸਾਧ ਸੰਗਤ ਜੀ, ਕਿੰਨਾ ਦੁੱਖ ਸੀ, ਕੋਈ ਨਾਜ ਨਾ ਜਾਂਦਾ ਸੀ ਨਾ ਕੋਈ ਆਉਂਦਾ ਸੀ, 8 ਮਹੀਨੇ ਘੇਰਾ ਪਾ ਛੱਡਿਆ, ਨਾ ਸਿੱਖਾਂ ਨੂੰ ਪਤਾ ਸੀ ਵੀ ਘੇਰਾ ਪਾ ਛੱਡਣਾ ਹੈ, ਅਤੇ ਕੋਈ ਵਸਤੂ ਨਹੀਂ ਸੀ ਜਾਂਦੀ ਜਿਸ ਕਰਕੇ ਸੇਵਨ ਕੀਤਾ ਮਾਸ ਦਾ ਇਤਿਹਾਸ ਵਿੱਚ ਆਉਂਦਾ ਹੈ ਇਸ ਤਰ੍ਹਾਂ। ਪਰ ਅੱਜ ਤਾਂ ਕੋਈ ਸਾਨੂੰ ਕਮੀ ਨਹੀਂ ਹੈ, ਡਰਾਮਾ ਦੇ ਡਰੰਮ ਦੇ ਪੈਲੀਆਂ ਦੇ ਪੈਲੀਆਂ ਨਾਚ ਨਾਲ ਭਰੀਆਂ ਪਈਆਂ ਹੈ, ਅੱਜ ਤਾਂ ਕੋਈ ਸਾਨੂੰ ਕੋਈ ਭੀੜ ਨਹੀਂ ਬਣੀ ਹੈ ਸਾਡੇ ਉੱਪਰ, ਇਸ ਕਰਕੇ ਜਿਹੜਾ ਹੈ ਗੱਲ ਅਯੋਗ ਜੀ ਬਣਦੀ ਹੈ। ਬਾਕੀ ਭਾਈ ਇਹ ਤਾਂ ਸਮਝ ਦੀ ਗੱਲ ਹੈ, ਇੱਥੇ ਲਿਖਦੇ ਕਵੀ ਜੀ ਵੀ ਗੁਰੂ ਜੀ ਨੇ ਸਭ ਤਰ੍ਹਾਂ ਦੀ ਰੀਤੀ ਜਿਹੜੀ ਹੈ ਵਿਚਾਰੀ ਹੋਈ ਸੀ, ਕਿਉਂਕਿ ਗੁਰੂ ਜੀ ਨੂੰ ਪਤਾ ਹੈ ਕਿ ਸਮੇਂ ਦੇ ਨਾਲ ਚੱਲਣਾ ਪੈਂਦਾ ਹੈ।
ਚਾਰੋਂ ਵਰਨ ਮਿਲਾਏ ਕੇ,
ਚਾਰ ਵਰਨ ਗੁਰੂ ਜੀ ਨੇ ਮਿਲਾ ਕੇ, ਖੱਤਰੀ ਬ੍ਰਾਹਮਣ ਸੂਦ ਵੈਸ,
ਕਰੀ ਪੰਜਵੀਂ ਰੀਤ,
ਪੰਜਵੀਂ ਰੀਤ ਕੀਤੀ, ਖਾਲਸਾ ਕਾਇਮ ਕੀਤਾ, ਚੌਹਾਂ ਧਰ ਚੌਵਾਂ ਵਰਨਾਂ ਨੂੰ ਮਿਲਾ ਕੇ ਇੱਕੋ ਹੀ ਜਿਹੜਾ ਹੈ ਖਾਲਸਾ ਕਾਇਮ ਕਰ ਦਿੱਤਾ ਵੀ ਭਾਈ ਤੁਹਾਡੀ ਤੇ ਕੋਈ ਜਾਤ ਪਾਤ ਹੈ ਨਹੀਂ।
ਜੰਗ ਦੌੜ ਔਸੌੜ ਮੈਂ
ਕਹਿੰਦੇ ਕਿਉਂਕਿ ਜੰਗ ਦੇ ਵਿੱਚ ਦੌੜਨਾ ਪੈਂਦਾ ਹੈ, ਮੁਸੀਬਤਾਂ ਪੈਂਦੀਆਂ ਹਨ,
ਭੁੱਖ ਭੀੜ ਬਹੁ ਹੋਏ,
ਭੁੱਖ ਭੀੜ ਬੜੀਆਂ ਹੁੰਦੀ ਹੈ, ਉਦੋਂ ਇੰਨੀ ਮੁਸੀਬਤ ਬਣ ਆਉਂਦੀ ਹੈ ਕਿਉਂਕਿ ਜੰਗ ਹੈ ਨਾ, ਅੱਜ ਕੱਲ੍ਹ ਤਾਂ ਜੰਗਾਂ ਹੁੰਦੀਆਂ ਗੋਲਿਆਂ ਬੰਬਾਂ ਨਾਲ ਅਤੇ ਸੁੱਟ ਕੇ ਅਤੇ ਜਹਾਜ ਗਾਂਹ ਲੰਘ ਜਾਂਦਾ ਹੈ। ਜਿਹੜਾ ਸਾਧ ਸੰਗਤ ਜੀ ਸੂਰਮਤਾਈ ਨਾਲ ਸੀਨੇ ਦੇ ਵਾਰ ਮਾਰਨੇ, ਸੀਨੇ ਦੇ ਖਾਣੇ ਬੜੇ ਔਖੇ ਹੈ, ਅਤੇ ਉਸ ਵਕਤ ਕਹਿੰਦੇ ਜੰਗ ਦੀ ਜੰਗ ਦਾ ਦੁੱਖ, ਇੰਨੀ ਭੀੜ, ਇੰਨੀਆਂ ਮੁਸੀਬਤਾਂ ਪੈਂਦੀਆਂ ਸਨ।
ਤਹਿ ਬਿਸ਼ਨੋਈ ਕਿਮ ਚੱਲੇ,
ਕਹਿੰਦੇ ਹੈ ਉੱਥੇ ਕਿਵੇਂ ਬਿਸ਼ਨੋਈ, ਕਿਵੇਂ ਵੈਸ਼ਨੋ ਮੱਤ ਚੱਲੇਗਾ ਵੀ ਲੱਕੜਾਂ ਧੋ ਕੇ ਅਤੇ ਫਿਰ ਅੰਨ ਜਲ ਬਣਾਈਏ, ਉੱਥੇ ਤੇ ਕੱਚਾ ਭੁੰਨਿਆ ਜਿਹੋ ਜਿਹਾ ਮਿਲਦਾ ਛਕਣਾ ਪੈਂਦਾ ਹੈ।
ਜਹਾਂ ਯੁੱਧ ਨਿਤ ਹੋਏ,
ਜਿੱਥੇ ਜੰਗ ਯੁੱਧ ਨਿਤ ਹੋਵੇ ਉੱਥੇ ਕਹਿੰਦੇ ਆ ਜਿਹੜੀਆਂ ਵੀ ਮਰਿਆਦਾ ਦੀਆਂ ਗੱਲਾਂ ਕਿ ਵੈਸ਼ਨੋ ਮਾਤ ਵਾਂਗੂ ਤਿਆਗੀਆਂ ਵਾਂਗੂ ਚੌਂਕਾ ਕਰਨਾ, ਆ ਲੱਕੜਾਂ ਧੋ ਕੇ ਪਾਉਣੀਆਂ, ਕਿਵੇਂ ਚੱਲਣ।
ਚਾਉ ਪਈ ਬੰਦੇ ਕਹਿਓ ਹਮ ਆਪੇ ਗੁਰੂ,
ਕਹਿੰਦੇ ਐ ਬੰਦਾ ਸਿੰਘ ਕਹਿੰਦਾ ਹੈ ਜੀ ਮੈਂ ਤੇ ਆਪੇ ਗੁਰੂ ਹਾਂ, ਮੈਨੂੰ ਕਿਹੜਾ ਗੁਰੂ ਹੈ ਜਿਹੜਾ ਚੇਲਾ ਬਣਾ ਲਵੇ।
ਹਮਰੇ ਮਗਰ ਸਭੀ ਲਗ ਤੁਰੂ,
ਇਹਨੂੰ ਭੁਲੇਖਾ ਪੈ ਗਿਆ ਹੈ ਵੀ ਮੈਂ ਇਸ ਤਰ੍ਹਾਂ ਕਹੂੰਗਾ ਤੇ ਮੇਰੇ ਪਿੱਛੇ ਸਭ ਲੱਗ ਕੇ ਤੁਰ ਪੈਣਗੇ, ਕਹਿਣਗੇ ਬੜਾ ਬਲੀ ਹੈ ਬੰਦਾ ਸਿੰਘ।
ਹਮ ਤੁਮਰੇ ਗੁਰ ਸੁਤਨ ਬੈਰ ਲੀਆ,
ਸਿੰਘਾਂ ਨੂੰ ਮਿਹਣੇ ਮਾਰਦਾ ਹੈ ਬੰਦਾ ਸਿੰਘ, ਕਹਿੰਦਾ ਤੁਹਾਡੇ ਗੁਰੂ ਦੇ ਪੁੱਤਰਾਂ ਦਾ ਮੈਂ ਬਦਲਾ ਲਿਆ ਹੈ, ਤੁਸੀਂ ਕਿੱਧਰ ਦੀਆਂ ਗੱਲਾਂ ਕਰਦੇ ਹੋ ਮੇਰੇ ਨਾਲ। ਜਿਹੜਾ ਰਾਜ ਭਾਗ ਤੁਹਾਨੂੰ ਦਵਾਇਆ ਹੈ ਨਾ, ਜਿਹੜਾ ਤੁਸੀਂ ਖਾਲਸਾ ਖਵਾਉਂਦੇ ਹੋ, ਕਹਿੰਦਾ ਇਹ ਤੁਹਾਨੂੰ ਮੈਂ ਦਵਾਇਆ ਹੈ, ਤੁਹਾਨੂੰ ਤੇ ਮੁਸਲਮਾਨਾਂ ਨੇ, ਤੁਰਕਾਂ ਨੇ, ਪਹਾੜੀਆਂ ਨੇ ਮਿਲ ਕੇ ਕੱਢ ਛੱਡਿਆ ਸੀ, ਜੇ ਮੈਂ ਨਾ ਮਦਦ ਕਰਦਾ ਤੇ ਤੁਸੀਂ ਕਿੱਥੋਂ ਫਿਰ ਆਉਂਦੇ ਇੱਥੇ।
ਹਮਨੇ ਤੁਮਕੋ ਮੁਲਕ ਮਲ ਦੀਆ,
ਕਹਿੰਦੇ ਐ ਆ ਮੁਲਕ ਅਸਾਂ ਨੇ ਤੁਹਾਨੂੰ ਮਲ ਕੇ ਦਿੱਤਾ, ਨਹੀਂ ਤੇ ਤੁਹਾਡੇ ਚ ਇੰਨੀ ਤਾਕਤ ਹੈ ਕਿੱਥੋਂ ਸੀ।
ਹਮਨੇ ਤੁਮਕੋ ਰਾਜਾ ਕੀਆ,
ਆ ਮੈਂ ਤੁਹਾਨੂੰ ਰਾਜੇ ਕੀਤਾ ਹੈ, ਤੁਹਾਡੇ ਤੇ ਇੰਨੀ ਬਰਾਬਰੀ ਹੈ ਨਹੀਂ ਸੀ, ਇਹ ਤੇ ਮੈਂ ਕੀਤਾ ਹੈ, ਵੇਖ ਲਓ ਦਿੱਤੀ ਸ਼ਕਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੈ, ਤੇ ਇੱਥੇ ਆ ਕੇ ਕਹਿੰਦੇ ਜੀ ਇਹ ਮੈਂ ਆਪ ਹੀ ਤੁਹਾਨੂੰ ਰਾਜ ਦਿੱਤਾ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਇਹ ਮਨ ਜਿਹੜਾ ਫੇਰੀ ਜਾਂਦਾ ਹੈ, ਸਾਨੂੰ ਵੀ ਗੁਰੂ ਮਹਾਰਾਜ ਤਰ੍ਹਾਂ ਤਰ੍ਹਾਂ ਦੇ ਉਹਦੇ ਬਖਸ਼ਦਾ ਹੈ, ਬੰਦਾ ਫਿਰ ਆਕੜਿਆ ਹੰਕਾਰ ਹੈ, ਗੁਰੂ ਘਰ ਦੀ ਉਂਗਲ ਕਰਨੀ ਸ਼ੁਰੂ ਕਰ ਦਿੰਦਾ ਹੈ, ਐਨੀ ਕਈ ਕਥਾ ਕਰਦੇ ਹੈ, ਉਹਨਾਂ ਦੇ ਮਨ 'ਚ ਭਰਮੀ ਪੈ ਜਾਂਦਾ ਜੀ ਮੈਂ ਤਾਂ ਹੁਣ ਉੱਥੇ ਪਹੁੰਚ ਗਿਆ ਹਾਂ, ਫਿਰ ਗੁਰੂ ਦੀ ਬਾਣੀ ਦੇ ਉਲਟ ਫਿਰ ਕਹਿ ਦਿੰਦਾ ਜੀ ਆਹ ਜਿਹੜੀ ਗੱਲ ਲਿਖੀ ਹੈ ਗੁਰਬਾਣੀ ਵਿੱਚ ਇਹ ਬਣਦੀ ਨਹੀਂ ਹੈ, ਇਹ ਹੈ ਨਹੀਂ ਹੈ, ਇਹ ਜੀ ਇਸ ਤਰ੍ਹਾਂ ਹੈ, ਇਹ ਜੀ ਉਸ ਤਰ੍ਹਾਂ ਹੈ, ਇਹ ਬੰਦੇ ਦੀ ਮਤ ਫੇਰੀ ਜਾਂਦੀ ਹੈ। ਤਾਂ ਉਹ ਕਹਿੰਦੇ ਨਾ ਅਹੁਦਾ ਮਿਲੇ ਅਤੇ ਗੁਰੂ ਦੇ ਅੱਗੇ ਦਾਸ ਬੇਨਤੀ ਕਰਦਾ ਰਹੇ, ਜਿਸ ਕਰਕੇ ਉਹਦਾ ਖਿਸਕਦਾ ਨਹੀਂ ਹੈ, ਨਹੀਂ ਤਾਂ ਰਾਜ ਭਾਗ ਦੀਆਂ ਗੱਲਾਂ ਸਭ ਵਸਾਰ ਦਿੰਦੀਆਂ, ਬੰਦੇ ਨੂੰ ਡੇਗ ਦਿੰਦੀਆਂ ਹਨ। ਜੀਵਨ ਵਿੱਚ ਹੰਕਾਰ ਬਹੁਤ ਛੇਤੀ ਆਉਂਦਾ ਹੈ ਬੰਦੇ ਨੂੰ, ਗੁਰੂ ਅੱਗੇ ਬੇਨਤੀ ਕਰਦੇ ਰਹਿਣਾ ਚਾਹੀਦਾ ਹੈ। ਬੰਦਾ ਸਿੰਘ ਕਹਿੰਦਾ ਹੁਣ ਮਨ 'ਚ ਹੰਕਾਰ ਆ ਗਿਆ ਨਾ, ਜਿਸ ਕਰਕੇ ਮਨ ਦੀ ਬਿਰਤੀ ਟੇਢੀ ਹੋ ਗਈ, ਕਹਿੰਦੇ ਹੈ ਆ ਤੁਹਾਨੂੰ ਰਾਜ ਦੇ ਮੈਂ ਦਵਾਉਣ ਵਾਲਾ ਹਾਂ, ਤੁਹਾਡੇ ਗੁਰੂ ਦੇ ਪੁੱਤਰਾਂ ਦਾ ਬਦਲਾ ਮੈਂ ਲਿਆ ਹੈ, ਤੁਸੀਂ ਕਾਹਦੀ ਗੱਲਾਂ ਕਰਦੇ ਹੋ ਮੇਰੇ ਨਾਲ।
ਖਾਲਸੋ ਕਹਿਓ ਹਮ ਪੂਤ ਪਰਾਇਆ,
ਖਾਲਸਾ ਕਹਿਣ ਲੱਗਾ ਬਾਬੇ ਬੰਦੇ ਸਿੰਘ ਨੂੰ ਵੀ ਤੂੰ ਤੇ ਬੈਰਾਗੀ ਮੰਨਦਾ ਹੈ ਆਪਣੇ ਆਪ ਨੂੰ, ਤੇ ਅਸੀਂ ਤੇ ਖਾਲਸਾ ਹੈ, ਤੇ ਸਾਡਾ ਤੂੰ ਕੀ ਲੱਗਦਾ, ਫਿਰ ਅਸੀਂ ਵੀ ਤੇਰੇ ਕੀ ਲੱਗਦੇ ਹਾਂ, ਤੂੰ ਸਾਨੂੰ ਗੱਲਾਂ ਇਹੋ ਜਿਹੀਆਂ ਕਰਦਾ ਹੈ, ਤੇ ਅਸੀਂ ਤੇ ਕਹਿੰਦੇ ਹਾਂ ਜੇ ਇਹ ਗੱਲ ਤੇ ਆਇਆ ਹੈ ਤੇ ਅਸੀਂ ਤੇ ਪਰਾਏ ਪੁੱਤਰ ਹਾਂ, ਭਾਵ ਕਿ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ, ਤੇ ਜਦੋਂ ਹੁਣ ਤੇਰਾ ਮਨ ਵਿਚਲ ਗਿਆ ਹੈ ਤੇ ਅਸੀਂ ਤੇਰੇ ਨਾਲ ਮਿਲ ਕੇ ਕੀ ਕਰੀਏ, ਫਿਰ ਤੂੰ ਸਾਡਾ ਕੀ ਲੱਗਦਾ ਹੈ ਤੇ ਅਸੀਂ ਤੇਰੇ ਕੀ ਲੱਗਦੇ ਹਾਂ,
ਤੂੰ ਹਮਰੋ ਬਣਿਓ ਥੋ ਦਾਇਆ,
ਸਾਡੇ ਤੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤੈਨੂੰ ਦਾਈ ਬਣਾਇਆ ਹੋਇਆ ਸੀ ਵੀ ਮੇਰੇ ਖਾਲਸੇ ਮੇਰਾ ਪੁੱਤਰ ਹੈ, ਇਹਨਾਂ ਨੂੰ ਖਿਡਾਉਣ ਵਾਸਤੇ ਤੈਨੂੰ ਦਾਈ ਬਣਾਇਆ ਹੋਇਆ ਸੀ, ਅਤੇ ਕੀ ਹੋ ਗਿਆ ਜੇ ਤੈਨੂੰ ਦਾਈ ਬਣਾ ਕੇ ਤੂੰ ਸਾਨੂੰ ਖਿਡਾ ਦਿੱਤਾ ਹੈ, ਅਤੇ ਇਹਦੇ ਵਿੱਚ ਕੀ ਹੋ ਗਿਆ ਹੈ, ਇਹਦੇ ਗੁਰੂ ਜੀ ਨੇ ਹੀ ਤੈਨੂੰ ਦਾਈ ਰੂਪ ਬਣਾ ਕੇ ਵੀ ਖਾਲਸੇ ਨੂੰ ਜੰਗ ਰੂਪੀ ਖੇਡ ਖਿਡਾ,
ਕਿਆ ਹੋਆ ਮੈਂ ਕਿਆ ਹੋਆ ਤੈ ਹਮੇ ਖਿਲਾਇਆ,
ਕੀ ਹੋ ਗਿਆ ਜੇ ਖਿਡਾ ਦਿੱਤਾ ਹੈ, ਤੇਰੀ ਡੂਟੀ ਲਾ ਦਿੱਤੀ ਹੈ ਦਾਈ ਵਾਲੀ, ਜੇ ਤੂੰ ਨਾ ਕਰਦਾ ਤੇ ਕੋਈ ਹੋਰ ਕਰ ਲੈਂਦਾ, ਮਾਣ ਕਿਉਂ ਕਰਦਾ ਹੈ।
ਹਮ ਪਿਤਾ ਤੂੰ ਖਿਜਮਤ ਕਰ ਲਾਇਆ।
ਸਾਡੇ ਪਿਤਾ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਜਗਤ ਨਾਥ ਹਨ, ਉਹਨਾਂ ਨੇ ਤੈਨੂੰ ਖਿਜਮਤਗਾਰ ਸੇਵਾਦਾਰ ਲਾਇਆ ਹੋਇਆ ਸੀ।
ਨਿਜ ਪਿਤ ਲੇਵੈ ਸੁਤਹ ਸੰਭਾਲ,
ਇਸ ਕਰਕੇ ਤੂੰ ਪਿਛੇ ਹੱਡਣਾ ਦੇ ਹੱਡ, ਸਾਨੂੰ ਕੋਈ ਫਰਕ ਨਹੀਂ ਪੈਂਦਾ ਹੈ। ਜਦੋਂ ਪੁੱਤ ਜਵਾਨ ਹੋ ਜਾਣ ਤੇ ਪਿਤਾ ਆਪੇ ਸੰਭਾਲ ਲੈਂਦਾ ਹੈ।
ਤੈ ਮੂੰਹ ਭਰਾਇਓ ਲਾਲਣ ਨਾਲ,
ਤੇਰਾ ਜਿਹੜਾ ਮੁੱਖ ਹੈ ਨਾ, ਉਹ ਸਾਡੇ ਪਿਤਾ ਜੀ ਨੇ ਲਾਲਾਂ ਦੇ ਨਾਲ ਇਸੇ ਤਰ੍ਹਾਂ ਸਾਡੀਆਂ ਲਾਲਾਂ ਦੇ ਨਾਲ ਭਰਿਆ ਹੈ।
ਕ੍ਰਿਸ਼ਨ ਪਲਿਓ ਤੋ ਗੋਪਨ ਮਾਹੇ,
ਸੁਣ ਸਾਡੀ ਗੱਲ, ਕ੍ਰਿਸ਼ਨ ਭਗਵਾਨ ਜੀ ਸਨ, ਸਮੇਂ ਦੇ ਅਵਤਾਰ ਸਨ, ਉਹ ਗੋਪੀਆਂ ਦੇ ਵਿੱਚ ਪਲੇ ਹੈ, ਭਾਵ ਕਿ ਗਵਾਲਿਆਂ ਦੇ ਵਿੱਚ ਪਲੇ ਹੈ, ਅਤੇ ਗਵਾਲਿਆਂ ਵਿੱਚ ਪਲੇ ਹੈ ਅਤੇ ਕ੍ਰਿਸ਼ਨ ਉਹਨਾਂ ਦੇ ਤਾਂ ਨਹੀਂ ਨਾ ਹੋ ਗਏ, ਮਾਤਾ ਪਿਤਾ ਦੇ ਦੇਵਕੀ ਨੰਦਨ ਸਨ, ਦੇਵਕੀ ਉਹਨਾਂ ਦੇ ਮਾਤਾ ਸੀ, ਵਾਸੂਦੇਵ ਉਹਨਾਂ ਦੇ ਪਿਤਾ ਸੀ, ਅਤੇ ਪਲੇ ਜਿਹੜੇ ਉਹ ਯਸ਼ੋਦਾ ਮਾਤਾ ਦੇ ਘਰ ਅਤੇ ਨੰਦ ਜੀ ਦੇ ਘਰ। ਇੱਥੇ ਇੱਕ ਸਿੰਘ ਕਹਿੰਦੇ ਹੈ ਵੀ ਵੇਖ, ਤੂੰ ਸਾਨੂੰ ਹੁਣ ਗੱਲਾਂ ਕਰਦਾ ਹੈ ਬੜੀਆਂ, ਅਤੇ ਕਹਿੰਦੇ ਆ ਵੀ ਕ੍ਰਿਸ਼ਨ ਭਗਵਾਨ ਹੋਏ ਹੈ ਅਤੇ ਗਵਾਲਿਆਂ ਵਿੱਚ ਪਲੇ ਸੀ, ਪਰ ਮਾਤਾ ਪਿਤਾ ਤੇ ਉਹਨਾਂ ਦੇ ਹੋਰ ਹੀ ਸੀ ਨਾ।
ਹੋਏ ਸਿਆਨੋ ਮਿਲਿਓ ਪਿਤ ਆਏ,
ਉਹ ਜਦੋਂ ਸਿਆਣੇ ਹੋ ਗਏ ਹੈ ਆਪਣੇ ਪਿਤਾ ਵਾਸੂਦੇਵ ਨੂੰ, ਮਾਤਾ ਦੇਵਕੀ ਨੂੰ ਆਪੇ ਜਾ ਕੇ ਮਿਲ ਗਏ ਸੀ, ਇਸੇ ਤਰ੍ਹਾਂ ਹੁਣ ਅਸੀਂ ਸਿਆਣੇ ਹੋ ਗਏ ਹਾਂ ਅਤੇ ਅਸੀਂ ਆਪਣੇ ਮਾਤਾ ਪਿਤਾ ਦੇ ਹੁਕਮ ਵਿੱਚ ਚੱਲਣਾ ਹੈ। ਉਸਾਂ ਨੇ ਮਾਤਾ ਨੂੰ ਜਵਾਬ ਦਿੱਤਾ ਅਤੇ ਮਾਤਾ ਜੀ ਕੋਲ ਦੱਸਾਂ ਨੇ ਤਾਂ ਜਾਣਾ ਹੀ ਜਾਣਾ, ਅਸੀਂ ਤਾਂ ਜਵਾਬ ਨਹੀਂ ਦੇ ਸਕਦੇ, ਇਸ ਕਰਕੇ ਜੇ ਅਸੀਂ ਆਪਣੇ ਪਿਤਾ ਜੀ ਕੋਲ ਚਲੇ ਗਏ ਤਾਂ ਤੈਨੂੰ ਕੀ ਫਰਕ ਪੈਂਦਾ ਹੈ।
ਕਾਕ ਘਰ ਦੇਵੈ ਕੋਇਲ ਆਂਡੇ,
ਹੋਰ ਪ੍ਰਮਾਣ ਦਿੰਦੇ ਹੈ, ਕਹਿੰਦੇ ਹੈ ਜਿਵੇਂ ਕਾਂ ਦੇ ਘਰ ਕੋਇਲ ਆਂਡੇ ਦੇ ਦਿੰਦੀ ਹੈ।
ਆਪਣੀ ਕੁੱਲ ਕਬ ਦੇਵੈ ਛਾਡੇ,
ਉਹ ਜਿਹੜੇ ਕੋਇਲ ਦੇ ਬੱਚੇ ਹੈ ਕਹਿੰਦੇ ਉਹ ਆਪਣੀ ਕੁੱਲ ਆਪਣੀ ਮਾਂ ਦਾ ਜਿਹੜਾ ਹੈ ਉਹ ਤਾਂ ਨਾ ਮਾਂ ਨੂੰ ਤਾਂ ਨਹੀਂ ਨਾ ਛੱਡ ਦਿੰਦੇ, ਕਿਉਂਕਿ ਜਿਹੜਾ ਕਾਂ ਹੈ ਕੋਇਲ ਦੇ ਆਂਡੇ ਪੀ ਲੈਂਦਾ ਹੈ, ਕੋਇਲ ਦੇ ਆਂਡੇ ਵੀ ਇੱਕ ਬਰਾਬਰ ਹੀ ਹੈ, ਕੋਇਲ ਫਿਰ ਇਹਦੇ ਆਲਣੇ ਵਿੱਚ ਦੇ ਦਿੰਦੀ ਹੈ, ਇਹ ਸੰਭਾਲਦਾ ਰਹਿੰਦਾ ਵੀ ਮੇਰੇ ਬੱਚੇ ਹੈ, ਜਦੋਂ ਫਿਰ ਫਟਦੇ ਆ ਆਂਡੇ ਫਿਰ ਨਿਕਲਦੇ ਕੋਇਲ ਦੇ ਬੱਚੇ। ਇਸ ਤਰ੍ਹਾਂ ਕਹਿੰਦੇ ਆ ਭਾਵੇਂ ਉਹ ਕੌਣੀ ਦੇ ਥੱਲੇ ਰਹਿੰਦੇ ਆ ਆਂਡੇ ਕੋਇਲ ਦੇ, ਪਰ ਕਹਿੰਦੇ ਉਹ ਆਪਣੀ ਕੁੱਲ ਨਹੀਂ ਛੱਡ ਦਿੰਦੇ, ਉਹ ਆਪਣੀ ਮਾਤਾ ਕੋਇਲ ਨੂੰ ਨਹੀਂ ਛੱਡ ਦਿੰਦੇ ਜਦੋਂ ਪੈਦਾ ਹੁੰਦੇ ਆ। ਇਸੇ ਤਰ੍ਹਾਂ ਅਸੀਂ ਭਾਵੇਂ ਤੇਰੇ ਕੋਲ ਰਹੇ ਹਾਂ, ਅਸੀਂ ਆਪਣੇ ਕੋਲ ਆਪਣੇ ਗੁਰੂ ਪਿਤਾ ਮਾਤਾ ਜੀ ਨੂੰ ਨਹੀਂ ਛੱਡ ਸਕਦੇ।
ਤਬ ਖਾਲਸੇ ਨੇ ਮਤੋ ਮਤਾਇਆ,
ਤਦੋਂ ਖਾਲਸੇ ਨੇ ਇਹ ਮਤਾ ਇਹ ਗੁਰਮਤਾ ਸੋਧ ਲਿਆ ਹੈ।
ਯਾਹੋ ਮਰਨ ਨਿਤ ਹੈ ਆਇਆ,
ਕਹਿੰਦੇ ਹੈ ਇਹਦਾ ਜਿਹੜਾ ਮਰਨਾ ਹੈ ਨਾ ਬੰਦੇ ਸਿੰਘ ਦਾ, ਉਹਦੇ ਪੱਕਾ ਹੀ ਆ ਗਿਆ ਹੈ, ਤਾਂ ਹੀ ਬੋਲ ਕਬੋਲ ਬੋਲਦਾ ਹੈ, ਗੁਰੂ ਜੀ ਬਾਰੇ ਨਿੰਦਿਆ ਕਰ ਦਿੰਦੇ ਆ, ਸਿੱਧਾ ਮੇੜੇ ਮਾਰਦੇ ਹੈ ਸਾਨੂੰ।
ਜਦੋਂ ਦੇਸ਼ ਸਿੰਘ ਮੱਲਣ ਡਹੇ,
ਕਹਿੰਦੇ ਐ ਜਦੋਂ ਸਿੰਘ
ਮੱਲਣ ਡਹੇ,
ਕਹਿੰਦੇ ਐ ਜਦੋਂ ਸਿੰਘਾਂ ਨੇ ਫਿਰ ਕੀ ਕੀਤਾ ਹੈ ਵੀ ਦੇਸ਼ ਜਿਹੜੇ ਮੱਲਣੇ ਸ਼ੁਰੂ ਕਰ ਦਿੱਤੇ ਹਨ।
ਆਪਸ ਮੈਂ ਇਹਨੂੰ ਪਰ ਗਈ ਖਹੇ,
ਸਿੰਘਾਂ ਨੇ ਜਿਹੜਾ ਹੈ ਦੇਸ਼ ਇਹਦਾ, ਕਿਉਂਕਿ ਜਿਹੜੇ ਬੰਦੇ ਸਿੰਘ ਨੇ ਵੀ ਕਾਫੀ ਇਲਾਕੇ ਮੱਲੇ ਹੋਏ ਸੀ, ਖਾਲਸਾ ਜਿਹੜਾ ਤੱਤ ਖਾਲਸਾ ਅੱਡ ਹੋ ਗਿਆ ਹੈ, ਖਾਲਸਾ ਦੂਜੇ ਫਿਰ ਦੇਸ਼ ਜਿਹੜੇ ਹੈ ਇਹਦਾ ਦੇਸ਼ ਛੱਡ ਕੇ ਨਾ, ਅਤੇ ਫਿਰ ਦੂਜੇ ਮੁਲਕ ਮੱਲਣੇ ਸ਼ੁਰੂ ਕਰ ਦਿੱਤੇ, ਮਾਰ ਧਾੜ ਸ਼ੁਰੂ ਕਰ ਦਿੱਤੀ, ਲੁੱਟ ਖੁੱਟ, ਅਤੇ ਇਸ ਤਰ੍ਹਾਂ ਕਹਿੰਦੇ ਹਨ
ਆਪਸ ਮੈਂ ਇਮ ਪਰ ਗਈ ਖਹੇ।
ਇਸ ਤਰ੍ਹਾਂ ਆਪੋ ਵਿੱਚ ਜਿਹੜੀ ਖਹਿਬਾਜੀ ਹੋ ਗਈ ਹੈ, ਵੈਰ ਵੱਧ ਗਿਆ ਹੈ ਬੰਦਾ ਸਿੰਘ ਦਾ ਤੇ ਸਿੰਘਾਂ ਦਾ।
ਲਭੈ ਖਾਲਸੇ ਕੋ ਜੋ ਬੰਦਈ,
ਕਹਿੰਦੇ ਐ ਖਾਲਸਾ ਜੇ ਕਿਤੇ ਖਾਲਸੇ ਨੂੰ ਬੰਦਾ ਹੀ ਖਾਲਸਾ ਲੱਭ ਜੇ ਨਾ, ਆ ਕੇ ਬਾਬੇ ਬੰਦੇ ਸਿੰਘ ਦਾ ਕੋਈ ਚੇਲਾ ਚਾੜਦਾ ਲੱਭ ਜੇ ਖਾਲਸੇ ਨੂੰ,
ਮਾਰ ਕੂਟ ਉਸ ਲੇਹ ਖੁਹੀ,
ਕਹਿੰਦੇ ਇੱਧਰ ਆਓ ਤੂੰ ਕਿੱਧਰ ਫਿਰਦਾ ਹੈ, ਕਹਿੰਦੇ ਉਹਨੂੰ ਮਾਰਦੇ ਆ ਕੁੱਟਦੇ ਆ ਜਿਹੜਾ ਉਹਦੇ ਕੋਲ ਹੁੰਦਾ ਖੋ ਲੈਂਦੇ, ਕਹਿੰਦੇ ਤੇਰਾ ਕੀ ਹੱਕ ਹੈ, ਇਹ ਤੇ ਖਾਲਸੇ ਦਾ ਹੱਕ ਹੈ।
ਬੰਦੀਆਂ ਕੇ ਭੀ ਖਾਲਸੋ ਹੱਥ ਆਵੇ,
ਕਹਿੰਦੇ ਜਦੋਂ ਖਾਲਸੇ ਦੇ ਹੱਥ, ਜੇ ਉਹ ਖਾਲਸੇ ਦੇ ਵਿੱਚੋਂ ਕੋਈ ਬਾਬੇ ਬੰਦੇ ਸਿੰਘ ਦੇ ਜਿਹੜੇ ਚੇਲੇ ਚਾਡਰਾਂ ਦੇ ਪਾਸ ਜੇ ਕੋਈ ਕਾਬੂ ਆ ਜਾਂਦਾ ਖਾਲਸੇ ਦਾ ਬੰਦਾ,
ਵੈ ਵੀ ਖਾਲਸੇ ਮਾਰ ਗਿਰਾਵੇ,
ਉਹ ਖਾਲਸੇ ਨੂੰ ਕਹਿੰਦੇ ਹੈ ਉਹ ਖਾਲਸੇ ਦੇ ਸਿੰਘ ਨੂੰ ਜੇ ਕੋਈ ਪਕੜਿਆ ਜਾਂਦਾ ਫਿਰ ਉਹਨੂੰ ਉਹ ਵੀ ਮਾਰ ਸੁੱਟਦੇ ਹਨ ਅੱਗੋਂ।
ਤਬ ਖਾਲਸੋ ਉੱਠ ਲੁੱਟਣ ਡਹਿਆ,
ਤਦੋਂ ਫਿਰ ਖਾਲਸਾ ਕਹਿੰਦੇ ਵੀ ਰਸ ਵਿੱਚ ਆ ਕੇ ਲੁੱਟਣਾ ਜਿਹੜਾ ਸ਼ੁਰੂ ਕਰ ਦਿੱਤਾ ਬੰਦੇ ਸਿੰਘ ਦੇ ਇਲਾਕਿਆਂ ਨੂੰ।
ਬੰਦੇ ਮੰਨੇ ਕੀਆ ਨਹਿ ਰਹਿਆ,
ਬਾਬਾ ਬੰਦੇ ਸਿੰਘ ਮਣੇ ਕਰਦਾ ਉਹ ਮੇਰੇ ਇਲਾਕਾ ਹੈ, ਇੱਥੇ ਮੇਰਾ ਕਬਜ਼ਾ, ਤੁਸੀਂ ਨਾ ਇੱਥੋਂ ਕੋਈ ਲੁੱਟ ਮਾਰ ਕਰੋ, ਪਰ ਖਾਲਸਾ ਕਿੱਥੇ ਮੰਨਦਾ ਹੈ, ਕਹਿੰਦੇ ਵੀ ਤੂੰ ਪਰੇ ਰਮਾਣ ਕਰ, ਅਸੀਂ ਤੇਰੀ ਨਹੀਂ ਮੰਨਦੇ, ਤੂੰ ਸਾਡਾ ਕੀ ਲੱਗਦਾ ਹੈ ਹੁਣ?
ਜਿੱਧਰ ਜਾਏ ਆਪ ਲਿਆਵੇ ਲੂਟ,
ਇਹ ਜਿੱਧਰ ਜਾਂਦੇ ਹੈ ਨਾ ਫਿਰ ਖਾਲਸਾ ਉੱਧਰ ਹੀ ਲੁੱਟ ਲਿਆਉਂਦੇ ਹੈ। ਇਹ ਸਾਧ ਸੰਗਤ ਜੀ ਇਹ ਕਥਾ ਦੇ ਰੂਪ ਵਿੱਚ ਬੋਲਣਾ ਪੈ ਜਾਂਦਾ ਵੀ ਇੱਦਾਂ ਖਾਲਸਾ ਬੋਲਦਾ ਹੈ, ਫਿਰ ਇੱਧਰ ਬੰਦਾ ਸਿੰਘ ਬੋਲਦਾ ਹੈ। ਬਾਕੀ ਕੋਈ ਇਹ ਨਹੀਂ ਵੀ ਸਿੰਘਾਂ ਦੇ ਜਾਂ ਸਿੰਘਾਂ ਨੂੰ ਬੋਲਣਾ ਨਹੀਂ ਆਉਂਦਾ ਹੈ ਜਾਂ ਬਾਬਾ ਬੰਦਾ ਸਿੰਘ ਜੀ ਨੂੰ ਬੋਲਣਾ ਨਹੀਂ ਆਉਂਦਾ ਹੈ। ਇਹਦੇ ਕਾਵਿ ਰਚਨਾ ਵਿੱਚ ਜਿੱਦਾਂ ਲਿਖਿਆ ਹੁੰਦਾ ਹੈ ਉੱਦਾਂ ਜੇ ਬੋਲੀਏ ਤਾਂ ਫਿਰ ਜਿਹੜੀ ਕਥਾ ਉਹ ਬਚਦੀ ਹੈ। ਅਤੇ ਇਸ ਕਰਕੇ ਉਹ ਆਪੋ ਵਿੱਚ ਹੀ ਵਾਰਤਾਲਾਪ ਹੈ। ਹੁਣ ਆਪ ਵੀ ਸਿਆਣੇ ਹੋ, ਜਦੋਂ ਝਗੜਾ ਹੀ ਹੋ ਗਿਆ ਫਿਰ ਤਾਂ ਕੋਈ ਜੀ ਕਰਨ ਵਾਲਾ ਤਾਂ ਹੈ ਨਹੀਂ ਹੈ ਵੀ ਫਲਾਣਾ ਜੀ ਅਤੇ ਧੰਗਾਣਾ ਜੀ, ਫਿਰ ਤਾਂ ਉੱਥੇ ਓਏ ਓਏ ਹੁੰਦੀ ਹੈ। ਇਸ ਕਰਕੇ ਆਪੋ ਵਿੱਚ ਹੁਣ ਫੁੱਟ ਪੈ ਗਈ ਹੈ, ਜਿਸ ਕਰਕੇ ਇਸ ਤਰ੍ਹਾਂ ਬੋਲ ਬੁਲਾਵਾ ਹੁੰਦਾ ਹੈ।
ਦੇਣ ਨਾ ਕਰਨ ਬੰਦੀਆਂ ਛੂਟ,
ਕਹਿੰਦੇ ਹੈ ਵੀ ਬੰਦੀਆਂ ਛੂਟ ਵੀ ਬੰਦਈਆਂ, ਜਿਹੜੇ ਬੰਦਈਆਂ ਹੈ ਨਾ ਉਹ ਕੀ ਕਰਦੇ ਹੈ ਵੀ ਉਹਨਾਂ ਨੂੰ ਕਹਿੰਦੇ ਹੈ ਵੀ ਸਾਡੇ ਕੋਲ ਉਬਣ ਕੇ ਜਿਹੜਾ ਛੁੱਟਣਾ ਨਹੀਂ ਹੈ ਖਾਲਸੇ ਨੇ।
ਬੰਦਈਆਂ ਸਿੰਘਾਂ ਪਰ ਗਇਓ ਬੈਰ,
ਇਸ ਤਰ੍ਹਾਂ ਬੰਦਈਆਂ ਤੇ ਸਿੰਘਾਂ ਦਾ ਵੈਰ ਪੈ ਗਿਆ ਹੈ।
ਲੱਗੀ ਚੱਲਣ ਇਨ ਮੈਂ ਸ਼ਮਸ਼ੀਰ,
ਆਪੋ ਵਿੱਚ ਜਿਹੜੀ ਸ਼ਮਸ਼ੀਰ ਤਲਵਾਰ ਚੱਲਣ ਲੱਗ ਪਈ ਹੈ।
ਸਿੰਘ ਨਾ ਉਨਕਾ ਕਰੇ ਵਿਸਾਹ,
ਸਿੰਘ ਕਹਿੰਦੇ ਉਹਨਾਂ ਦਾ ਜਿਹੜਾ ਹੈ ਵਿਸਾਹ ਨਹੀਂ ਕਰਦੇ ਵੀ ਇਹਦੇ ਵੈਰ ਹੀ ਹੋ ਗਿਆ, ਹੁਣ ਇਹਨਾਂ 'ਚ ਕੀ ਝਾਕਦੀ ਰੱਖਣੀ ਹੈ ਵੀ ਜੇ ਸੋਚ ਲਿਆ ਵੀ ਬੰਦੇ ਦਾ ਬੰਦਾ ਹੈ ਇਹਨੇ ਸਾਨੂੰ ਕੀ ਕਹਿਣਾ ਹੈ। ਸਿੰਘ ਵਸਾ ਨਹੀਂ ਕਰਦੇ,
ਰਹਿ ਸੁਚੇਤ ਸੋ ਆਪ ਸਮਾਹੇ,
ਕਹਿੰਦੇ ਆ ਸਿੰਘ ਆਪੋ ਵਿੱਚ ਸੁਚੇਤ ਰਹਿੰਦੇ ਆ, ਤਿਆਰ ਬਾਅਦ ਤਿਆਰ ਰਹਿੰਦੇ ਵੀ ਹੁਣ ਵਸਾ ਨਹੀਂ ਕਰਦੇ। ਜਿਵੇਂ ਸਿੰਘ ਪਹਿਲਾਂ ਤੁਰਕਾਂ ਤੋਂ ਵਸਾ ਨਹੀਂ ਨਾ ਕਰਦੇ ਸੀ ਅਤੇ ਤੁਰਕ ਸਿੰਘਾਂ ਤੋਂ ਵਸਾ ਨਹੀਂ ਕਰਦੇ ਸੀ, ਇਸੇ ਤਰ੍ਹਾਂ ਦੀ ਗੱਲ ਬਣ ਗਈ ਹੈ। ਜਿਹੜੇ ਬਾਬੇ ਬੰਦੇ ਸਿੰਘ ਦੇ ਚੇਲੇ ਚਾ ਚੜੇ ਆ ਉਹ ਸਿੰਘਾਂ ਦਾ ਵਿਸਾਹ ਨਹੀਂ ਕਰਦੇ, ਸਿੰਘ ਇੱਧਰ ਇਹਨਾਂ ਦਾ ਵਿਸਾਹ ਨਹੀਂ ਕਰਦੇ।
ਦੋਹਰਾ ਤਬੈ ਖਾਲਸੋ ਕੂਚ ਕਰ,
ਤਦੋਂ ਕਹਿੰਦੇ ਖਾਲਸੇ ਨੇ ਜਿਹੜਾ ਹੈ ਕੂਚ ਕਰ ਦਿੱਤਾ ਹੈ ਇੱਥੋਂ।
ਉਤਰਾਇਓ ਗੁਰ ਚੱਕ ਪਾਸ,
ਉਤਰੇ ਉਹ ਗੁਰ ਚੱਕ ਪਾਸ, ਖਾਲਸੇ ਨੇ ਕਿਉਂਕਿ ਗੁਰਦਾਸਪੁਰ ਵਿੱਚ ਇਹਨਾਂ ਡੇਰਾ ਕੀਤਾ ਸੀ ਨਾ ਬਾਬਾ ਬੰਦਾ ਸਿੰਘ ਜੀ ਹੋਣਾ ਨੇ ਇੱਥੇ ਕਿਲ੍ਹੇ ਵਿੱਚ ਗੁਰਦਾਸਪੁਰ ਵਿੱਚ, ਉੱਥੋਂ ਖਾਲਸੇ ਨੇ ਆਪਣਾ ਜਿਹੜਾ ਹੈ ਡੇਰਾ ਚੁੱਕ ਲਿਆ ਹੈ ਅਤੇ ਕੂਚ ਕਰ ਦਿੱਤਾ ਹੈ ਉੱਥੋਂ ਚੱਲ ਕੇ। ਅਤੇ ਗੁਰ ਚੱਕ ਜੋ ਗੁਰੂ ਕਾ ਚੱਕ ਜਿਹੜਾ ਅੰਮ੍ਰਿਤਸਰ ਸਾਹਿਬ ਹੈ, ਪਹਿਲਾਂ ਗੁਰੂ ਕਾ ਚੱਕ ਨਾਮ ਸੀ ਇਸਦਾ, ਉੱਥੇ ਅੰਮ੍ਰਿਤਸਰ ਪਾਸ ਆ ਗਏ ਹੈ। ਕਹਿੰਦੇ ਹੈ ਕਦੀ ਬਾਬੇ ਬੰਦੇ ਸਿੰਘ ਦੇ ਬੰਦਿਆਂ ਦਾ ਕਦੀ ਬੰਦੇ ਸਿੰਘ ਦਾ ਵਸਾਹ ਨਹੀਂ ਕਰਦੇ ਸਿੰਘ ਹੁਣ।
ਇਮ ਕਰ ਲਈ ਅਰਦਾਸ,
ਐਵੇਂ ਅਰਦਾਸ ਖਾਲਸੇ ਨੇ ਕਰ ਲਈ ਹੈ, ਗੁਰਮਤਾਂ ਸੋਧ ਲਿਆ ਵੀ ਇਹਨਾਂ ਦਾ ਵਸਾਹ ਨਹੀਂ ਕਰਨਾ ਹੈ, ਐਵੇਂ ਨਿਟਲੇ ਬਹਿ ਜਾਣਾ ਵੀ ਕੁਝ ਨਹੀਂ ਇਹਨਾਂ ਨੇ ਕਹਿਣਾ ਹੈ, ਭਾਈ ਇਹ ਵੀ ਹੁਣ ਆਪਣੇ ਵੈਰ ਬਣ ਲਿਆ ਹੈ ਇਹਨਾਂ ਨਾਲ।
ਜੋ ਪਈ ਤਬ ਬੰਦੇ ਨੇ ਉਹ ਚਿੱਤ ਥਯੋ,
ਤਦੋਂ ਬਾਬੇ ਬੰਦੇ ਸਿੰਘ ਨੇ ਕਹਿੰਦੇ ਚਿੱਤ ਦੇ ਵਿੱਚ ਇਹ ਗੱਲ ਪੱਕੀ ਕਰ ਲਈ ਹੈ।
ਭਲੋ ਭਯੋ ਹਮ ਸੰਗ ਸੁੱਟ ਗਯੋ,
ਇਹ ਕੀ ਕਹਿੰਦੇ ਹੈ ਬਾਬਾ ਬੰਦਾ ਸਿੰਘ ਜੀ ਆਪਣੇ ਚੇਲਿਆਂ ਨੂੰ ਆ ਕਹਿੰਦੇ ਚੰਗਾ ਹੋਇਆ ਖਾਲਸਾ ਕੋਲੋਂ ਲੈ ਗਿਆ ਹੈ, ਜਿਹੜੇ ਖਾਲਸੇ ਦੇ ਸਿਰ ਦੇ ਜਿਹੜੇ ਖਾਲਸੇ ਦੇ ਸਹਾਰੇ ਮੌਜਾਂ ਕੀਤੀਆਂ ਹੈ, ਜਿਸ ਖਾਲਸੇ ਦੇ ਗੁਰੂ ਦੀ ਕਿਰਪਾ ਹੈ, ਜਿਸ ਦੀ ਕਿਰਪਾ ਦੇ ਨਾਲ ਬਾਬੇ ਬੰਦੇ ਸਿੰਘ ਦਾ ਇੰਨਾ ਪ੍ਰਤਾਪ ਸੀ, ਅੱਜ ਉਹ ਖਾਲਸੇ ਨੂੰ ਕਹਿੰਦੇ ਹੈ ਅੱਜ ਚੰਗਾ ਹੋਇਆ ਹੈ ਵੀ ਗਲੋਂ ਲੱਥ ਗਏ ਹੈ, ਇਸ ਤਰ੍ਹਾਂ ਆਪਣੇ ਚੇਲਿਆਂ ਦੇ ਵਿੱਚ ਪ੍ਰਚਾਰ ਕਰਦਾ ਹੈ।
ਅਬ ਹਮ ਚਲ ਮਲ ਲਹਿ ਲਾਹੌਰ,
ਕਹਿੰਦੇ ਚੰਗਾ ਹੋਇਆ ਹੈ ਇਹਨਾਂ ਦਾ ਸੰਗ ਸਾਥ ਛੁੱਟ ਗਿਆ ਹੈ, ਅਤੇ ਕਹਿੰਦੇ ਹੁਣ ਮੈਂ ਕੀ ਕਰਨਾ ਹੈ, ਹੁਣ ਮੈਨੂੰ ਕੋਈ ਪਰਵਾਹ ਨਹੀਂ ਹੈ। ਅੱਗੇ ਤਾਂ ਇਹਨਾਂ ਦਾ ਹੁੰਦਾ ਸੀ ਨਾ ਅਰਦਾਸਾ ਵੀ ਇੱਦਾਂ ਨਹੀਂ ਐਵੇਂ ਨਹੀਂ ਤੇਵੇਂ ਕਰਨਾ ਹੈ ਜੀ, ਐਵੇਂ ਨਹੀਂ ਐਵੇਂ ਕਰਨਾ ਹੈ, ਕਹਿੰਦੇ ਹੁਣ ਮੈਨੂੰ ਕੌਣ ਰੋਕਣ ਵਾਲਾ ਹੈ, ਮੈਂ ਤਾਂ ਹੁਣ ਲਾਹੌਰ ਮੱਲ ਲਵਾਂਗਾ ਜਾ ਕੇ ਛੇਤੀ।
ਨਹਿ ਛੱਡਹਿ ਕਸ਼ਮੀਰ ਪਛੌਰ,
ਨਾ ਕਹਿੰਦੇ ਕਸ਼ਮੀਰ ਛੱਡੂੰਗਾ ਨਾ ਪਛੌਰ ਛੱਡੂੰਗਾ, ਸਾਰੇ ਪਾਸੇ ਬੰਦਾ ਹੀ ਖਾਲਸੇ ਦਾ ਨਿਸ਼ਾਨ ਸਾਹਿਬ ਲਾ ਦੂੰਗਾ।
ਹਮਨੇ ਰਾਜੇ ਸਿੰਘ ਬਣਾਏ,
ਕਹਿੰਦੇ ਆ ਜਿਹੜੇ ਸਿੰਘ ਆਪਣੇ ਆਪ ਨੂੰ ਕਹਾਉਂਦੇ ਆ ਮਈਏ ਰਾਜੇ ਇਹਨਾਂ ਨੂੰ ਬਣਾਇਆ ਹੋਇਆ ਹੈ।
ਇਹ ਹਮ ਬਿਨ ਗਿਰ ਬਹਿਸ ਇੱਕ ਥਾਏ,
ਦੇਖੋ ਕਿੱਡਾ ਕੁ ਬੱਚੇ ਨੇ ਬੋਲਿਆ ਹੈ, ਕਹਿੰਦੇ ਹੈ ਮੇਰੇ ਤੋਂ ਬਿਨਾਂ ਵੇਖਿਓ ਚੇਲਿਓ ਇਹ ਖਾਲਸੇ ਨੇ ਰਹਿਣਾ ਨਹੀਂ ਹੈ, ਗਿਰ ਪੈਣਾ ਹੈ, ਇਹਨਾਂ ਦੇ ਪੱਲੇ ਨਹੀਂ ਕੁਝ ਰਹਿਣਾ।
ਹਮ ਬਿਨ ਤੁਰਕ ਲੈ ਹੈ ਇਨ ਮਾਰੇ,
ਤੁਰਕਾਂ ਨੂੰ ਮੇਰਾ ਡਰ ਸੀ, ਮੇਰੇ ਨਾਂ ਤੋਂ ਥਰ ਥਰ ਕੰਬਦੇ ਸੀ, ਆ ਮੇਰੇ ਤੋਂ ਬਿਨਾਂ ਹੁਣ ਹੋ ਗਏ ਹੈ। ਵੇਖੋ ਤੁਰਕਾਂ ਨੇ ਇਹਨਾਂ ਨੂੰ ਗਾਲ ਦੇਣਾ ਹੈ, ਇਹਨਾਂ ਦੇ ਦਬਾਅ ਪਾ ਦੇਣਾ ਹੈ।
ਹਮੇ ਆਏ ਮਿਲ ਹੈ ਹੋਏ ਖੁਆਰ,
ਕਹਿੰਦੇ ਵੇਖਿਓ ਖੁਆਰ ਹੋ ਕੇ ਨਾ ਹੱਥ ਚਾੜ ਕੇ ਜਦੋਂ ਕੋਈ ਵਾਹ ਪੇਸ਼ ਨਹੀਂ ਰਵੇਗੀ, ਇਹ ਫਿਰ ਵੇਖੋ ਜਿਹੜਾ ਖਾਲਸਾ ਆਪਣੇ ਆਪ ਨੂੰ ਖਵਾਉਂਦਾ ਫਿਰ ਮੇਰੀ ਸ਼ਰਨ ਵਿੱਚ ਆਵੇਗਾ, ਲੇਲੜੀਆਂ ਕੱਢੇਗਾ।
ਹਮ ਬਿਨ ਸਰੈ ਨਾ ਕੌਡੀ ਕਾਮ,
ਉਹ ਕਹਿੰਦੇ ਵੇਖ ਲਓ ਮੇਰੇ ਬਿਨਾਂ ਦੇ ਕੌਡੀ ਕੰਮ ਨਹੀਂ ਸਰਨਾ ਹੈ। ਇਹੀ ਵੇਖ ਲਓ ਹੰਕਾਰ ਦੀ ਬਿਰਤੀ ਹੁੰਦੀ ਹੈ, ਜਦੋਂ ਬੰਦੇ ਨੂੰ ਹੰਕਾਰ ਹੋ ਜਾਂਦਾ ਹੈ ਨਾ ਉਹਦੀ ਇਹੀ ਗੱਲ ਦੀ ਮੇਰੇ ਬਿਨਾਂ ਕੁਝ ਨਹੀਂ ਹੈ, ਬਸ ਉਹ ਫਿਰ ਇਹੀ ਕਹਿੰਦਾ ਹੈ ਹਮ ਕੀ ਆ ਹਮ ਕਰੇਂਗੇ, ਮੈਂ ਕੀਤਾ ਹੈ ਮੈਂ ਕਰੂੰਗਾ, ਮੈਂ ਇਵੇਂ ਹਾਂ ਮੈਂ ਤਿਵੇਂ ਹਾਂ, ਮੈਨੂੰ ਇੰਨੇ ਜਾਣਦੇ ਆ ਮੈਂ ਉਹ ਕਰ ਦੂੰਗਾ ਮੈਂ ਇੰਝ ਕਰ ਦੂੰਗਾ। ਅੱਜ ਜਦੋਂ ਬੰਦੇ ਦੀ ਜਵਾਨੀ ਹੁੰਦੀ ਹੈ ਨਾ ਉਦੋਂ ਤਾਂ ਉਹਦੀ ਇਹੀ ਬੋਲੀ ਹੁੰਦੀ ਹੈ, ਕਿਸੇ ਨੂੰ ਕੁਝ ਨਹੀਂ ਸਮਝਦਾ ਹੈ ਉਹ, ਮੈਂ ਤਾਂ ਸਾਰੇ ਪਿੰਡ ਨੂੰ ਅੱਗ ਲਾ ਦੂੰਗਾ। ਜਦੋਂ ਨਸ਼ਾ ਕਰ ਲਿਆ ਤਾਂ ਵੀ ਇਹਦੀ ਇਹੋ ਗੱਲ, ਜਦੋਂ ਪੰਗਾ ਪੈ ਜਾਂਦਾ ਹੈ ਹੱਥ ਚੰਗੇ ਲੱਗ ਜਾਂਦੇ ਆ ਫਿਰ ਸਾਰੀ ਉਮਰ ਨਹੀਂ ਬੰਦਾ ਮੂੰਹ ਤੰਗ ਕਰਦਾ ਹੈ। ਗੁਰਮੁਖ ਇਹੀ ਕਹਿੰਦੇ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੇ ਸਰੀਰ, ਗੁਰਮੁਖ ਇੱਦਾਂ ਕਹਿੰਦੇ ਹੈ। ਮਨਮੁਖ ਲੋਕ ਕਹਿੰਦੇ ਹੈ ਹਮ ਕੀਆ ਹਮ ਕਰੇਂਗੇ, ਮੈਂ ਕਰਦਾ ਹਾਂ ਮੈਂ ਤਾਂ ਇਵੇਂ ਹੀ ਹਾਂ, ਮੇਰੀ ਮੁੱਢ ਤੋਂ ਹੀ ਮੈਂ ਇੱਦਾਂ ਚੱਲਦਾ ਹਾਂ, ਮੈਂ ਨਹੀਂ ਕਿਸੇ ਦੀ ਮੰਨਦਾ ਹਾਂ। ਹੰਕਾਰ ਦੀ ਬਿਰਤੀ ਹੋ ਜਾਂਦੀ ਹੈ, ਬੋਲਣਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨਾ ਵੇ, ਮਰਨਾ ਭੁੱਲਿਆ ਹੁੰਦਾ ਹੈ ਅਤੇ ਹੰਕਾਰ ਵਿੱਚ ਮਸਤ ਹੁੰਦਾ ਹੈ ਅਤੇ ਬੋਲਣਾ ਨਹੀਂ ਜਾਣਦਾ ਵੀ ਕਿਸ ਨੂੰ ਕਿੱਦਾਂ ਬੋਲਣਾ ਹੈ ਕੋਈ ਕਿੱਦਾਂ ਦਾ ਹੈ, ਇਸ ਤਰ੍ਹਾਂ ਹੰਕਾਰ ਬਿਰਤੀ ਹੋ ਜਾਂਦੀ ਹੈ। ਅਤੇ ਬਾਬਾ ਬੰਦਾ ਸਿੰਘ ਕਹਿੰਦੇ ਆ ਵੇਖ ਲਿਓ ਆ ਮੇਰੇ ਬਿਨਾਂ ਦਿਨ ਦਾ ਕੌਡੀ ਕੰਮ ਨਹੀਂ ਸਰਨਾ,
ਆਏ ਪਰੇਂਗੇ ਹਮਰੀ ਸਾਮ,
ਕਹਿੰਦੇ ਵੇਖ ਲਿਓ ਮੇਰੀ ਸ਼ਰਨ ਆ ਕੇ ਪੈਣਗੇ, ਮੇਰੇ ਪੈਰੀ ਡਿੱਗਣਗੇ ਆ ਕੇ।
ਹਮ ਬੈ ਵੀਰ ਆਹੇ ਦੋਇ ਪੂਰੇ,
ਕਹਿੰਦੇ ਕਿਉਂਕਿ ਆਪਣੇ ਚੇਲਿਆਂ ਨੂੰ ਸਾਰਾ ਦਿੰਦੇ ਆ, ਉਹਨਾਂ ਨੂੰ ਹੋਰ ਤਾਂ ਚੜਾਉਂਦੇ ਆ ਵੀ ਮੇਰੇ ਕੋਲ ਜਾਣ ਨਾ ਮੈਨੂੰ ਛੱਡ ਕੇ। ਕਹਿੰਦੇ ਮੇਰੇ ਪਾਸ ਤੀਰ ਹੈ, ਜਿਹੜੇ ਗੁਰੂ ਜੀ ਨੇ ਬਖਸ਼ੇ ਹੋਏ ਤੀਰ ਸਨ ਨਾ ਪੰਜ ਤੀਰ, ਕਹਿੰਦੇ ਮੇਰੇ ਪਾਸ ਤੀਰ ਹਨ, ਆ ਮੇਰੇ ਪਾਸ ਵੀਰ ਹਨ ਜਿਹੜੇ ਧਰਤੀ ਨੂੰ ਪੁੱਠਾ ਸਿੱਧਾ ਕਰ ਸਕਦੇ, ਇਹਨਾਂ ਕੋਲ ਕੀ ਹੈ ਇਹ ਵੀ ਕਰ ਸਕਦੇ ਆ। ਇਸ ਤਰ੍ਹਾਂ ਕਹਿੰਦਾ ਹੈ
ਰਿੱਧ ਸਿੱਧ ਹਮ ਰਹਿ ਹਜੂਰੇ,
ਰਿੱਧੀਆਂ ਸਿੱਧੀਆਂ ਦੇ ਮੇਰੇ ਪੈਰਾਂ ਵਿੱਚ ਤੁਰੀਆਂ ਫਿਰਦੀਆਂ, ਕੋਈ ਪਦਾਰਥ ਪ੍ਰਾਪਤ ਕਰਨਾ ਹੋਵੇ, ਕੋਈ ਸ਼ਕਤੀ ਕਰਨੀ ਹੋਵੇ, ਸ਼ਕਤੀ ਨਾਲ ਉੱਡਣਾ ਹੋਵੇ, ਛੋਟੇ ਹੋਣਾ ਹੋਵੇ ਵੱਡੇ ਹੋਣਾ ਹੋਵੇ, ਸਭ ਮੇਰੇ ਪਾਸ ਰਿੱਧੀਆਂ ਸਿੱਧੀਆਂ ਅਣਮਾਂ ਮਹਿਮਾਂ ਲਗਮਾਂ ਗਰਮਾਂ ਪ੍ਰਾਪਤੀ ਬਰਕਾਮੇ ਈਸ਼ਤਾ ਵਸ਼ਤਾ ਸਭ ਪ੍ਰਕਾਰ ਦੀਆਂ ਸਿੱਧੀਆਂ ਰਿੱਧੀਆਂ ਹਨ। ਕਹਿੰਦੇ ਮੈਨੂੰ ਕਿਸੇ ਦਾ ਡਰ ਨਹੀਂ ਹੈ, ਮੈਂ ਕਿਸੇ ਦੀ ਕਾਨ ਕਰੋੜ ਮੰਨਦਾ ਨਹੀਂ ਹਾਂ। ਆਹਦੇ ਮੇਰੇ ਪ੍ਰਤਾਪ ਸੀ ਸਿੰਘਾਂ ਕੋਲ, ਜਿਸ ਕਰਕੇ ਇਹਨਾਂ ਦੀ ਜੈ ਜੈਕਾਰ ਸੀ।
ਹਮ ਬਿਨ ਤੁਰਕ ਦੇਤ ਪੰਥ ਹਗਾਰ,
ਵੇਖ ਲਿਓ ਮੇਰੇ ਬਿਨਾਂ ਇਹਨਾਂ ਦਾ ਜਿਹੜਾ ਪੰਥ ਹੈ ਖਾਲਸਾ ਪੰਥ ਜਿਹੜਾ ਕਮਾਉਂਦਾ ਹੈ, ਤੁਰਕਾਂ ਨੇ ਇਹਨਾਂ ਨੂੰ ਗਾਲ ਛੱਡਣਾ ਨਾਸ ਕਰ ਦੇਣਾ ਹੈ। ਹੁਣ ਵੇਖੋ ਥੋੜ੍ਹਾ ਬਹੁਤਾ ਸਮਾਂ ਨਹੀਂ ਹੈ, ਕਹਿੰਦੇ ਥੋੜ੍ਹੇ ਸਮੇਂ 'ਚ ਰਹਿਣੇ ਨਹੀਂ ਹਨ। ਇਸ ਤਰ੍ਹਾਂ ਬਾਬੇ ਬੰਦੇ ਸਿੰਘ ਨੇ ਆਪਣੇ ਦਾਸਾਂ ਨੂੰ ਜਿਹੜੀ ਰੋਹ ਰੀਤੀ ਜੀ ਹੈ ਫਿੱਕੀ ਜੀ ਹੈ ਪੱਕੀ ਕਰ ਦਿੱਤੀ ਹੈ ਵੀ ਕਹਿੰਦੇ ਮੇਰੇ ਬਿਨਾਂ ਨਹੀਂ ਕੁਝ ਵੀ ਸਰਨਾ ਹੈ, ਇਹ ਮੇਰਾ ਹੀ ਸਾਰਾ ਬਲ ਸੀ, ਸਿੰਘ ਤਾਂ ਹੀ ਰਾਜ ਕਰ ਰਹੇ ਸੀ, ਹੁਣ ਵੇਖੋ ਤੁਰਕ ਕਿੱਦਾਂ ਇਹਨਾਂ ਨੂੰ ਗਾਲਦੇ ਹੈ। ਭੁਲੇਖਾ ਪੈ ਗਿਆ ਹੈ, ਗੁਰੂ ਜੀ ਦੀ ਦਿੱਤੀ ਹੋਈ ਦਾਤ ਹੈ, ਦਾਤ ਪਿਆਰੀ ਵਿਸਰਿਆ ਦਾ ਤਾਰਾ, ਜਾਣਿਆ ਨਹੀਂ ਮਰਨ ਵਿਚਾਰਾ, ਮਰਨਾ ਨਹੀਂ ਵਿਚਾਰਾ ਬੰਦਾ ਜਾਣਦਾ, ਜੋ ਦਾਤ ਮਿਲ ਜਾਂਦੀ ਹੈ ਉਹ ਦਾਤ ਵਿੱਚ ਰੁੱਝ ਜਾਂਦਾ ਹੈ ਅਤੇ ਉਹ ਮਾਲਕ ਨੂੰ ਭੁੱਲ ਜਾਂਦਾ ਹੈ। ਇਸੇ ਤਰ੍ਹਾਂ ਸਾਡੀ ਹਾਲਤ ਹੈ, ਹੱਥ ਜੋੜ ਜੋੜ ਕੇ ਆਸਾਂ ਪੂਰੀਆਂ ਕਰਦੇ ਹਾਂ, ਮਹਾਰਾਜ ਜੀ ਫਲਾਣੇ ਵਿਦੇਸ਼ ਜਾਣਾ ਹੈ ਕੰਮ ਬਣ ਜਾਵੇ, ਫਲਾਣਾ ਕਰ ਮਹਾਰਾਜ ਦੁੱਧ ਪੁੱਤਣੀ ਹੈ ਹੋ ਜਾਵੇ, ਜਦੋਂ ਹੋ ਜਾਂਦਾ ਹੈ ਫਿਰ ਅਰਦਾਸ ਕਰਦਾ ਵੀ ਚੇਤਾ ਨਹੀਂ ਰਹਿੰਦਾ ਵੀ ਮਹਾਰਾਜ ਸ਼ੁਕਰ ਹੋ ਗਿਆ ਹੈ ਕਾਰਜ, ਫਿਰ ਤਾਂ ਚੱਲਣ ਦਿਉ ਇੱਦਾਂ ਹੀ, ਫਿਰ ਨਹੀਂ ਕੋਈ ਹੱਥ ਜੋੜਦਾ ਹੈ, ਕਿੰਨੇ ਕਿੰਨੇ ਦਿਨ ਹੀ ਲੰਘ ਜਾਂਦੇ ਆ ਮੱਥਾ ਟੇਕਣ ਤੋਂ, ਫਿਰ ਕਹਿੰਦੇ ਨਹੀਂ ਜੀ ਉਹ ਖਿਆਲ ਨਹੀਂ ਰਿਹਾ ਜੀ, ਘਰ ਵਿੱਚ ਵਿਅਸਤ ਸਾਂ, ਇੱਦਾਂ ਸੀ ਉੱਦਾਂ ਸੀ। ਉਹ ਦਾਤ ਪਿਆਰੀ ਵਿਸਰਿਆ ਦਾ ਤਾਰਾ, ਜਿਹੜਾ ਦੇਣ ਵਾਲਾ ਦਾਤਾਂ ਦੇਣ ਵਾਲਾ ਮਾਲਕ ਵਿਸਰ ਜਾਂਦਾ ਹੈ, ਉਹ ਦਾਤ ਪਿਆਰੀ ਦਿੱਤੀ ਹੋਈ ਦੁੱਧ ਪੁੱਤ ਉਹੀ ਪਿਆਰਾ ਲੱਗ ਜਾਂਦਾ ਹੈ, ਗੁਰੂ ਦੇ ਭੁੱਲ ਹੀ ਜਾਂਦੇ ਹੈ। ਇਸ ਕਰਕੇ ਸਾਧ ਸੰਗਤ ਜੀ ਮਾਰੇ ਕਿਰਪਾ ਕਰਨ ਸਾਨੂੰ ਬਲ ਬੁੱਧ ਸਮਤ ਬਖਸ਼ਣ, ਹਉਮੈ ਦੀ ਬਿਰਤੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਬਿਰਤੀ ਸਾਡੀ ਮਾਰੇ ਦੂਰ ਕਰਕੇ ਆਪਣੇ ਚਰਨਾਂ ਨਾਲ ਮਿਲ ਲੈਣ, ਜਿਸ ਕਰਕੇ ਸਾਡਾ ਲੋਕ ਸੁਖੀ ਉੱਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਹੋ ਸਕਾਂਗੇ। ਹੁਣ ਇੱਥੇ ਵਿਚਾਰਾਂ ਦੀ ਸਮਾਪਤੀ ਹੈ, ਸਤਿਗੁਰੂ ਜੀ ਦੀ ਕਥਾ ਕਰਦੇ ਸਮੇਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ। ਗੁਰੂ ਕੀ ਸੰਗਤ ਗੁਰੂ ਜੀ ਬਖਸ਼ਨਹਾਰ ਹੈ, ਬਖਸ਼ ਲੈਣਾ ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਾਪਤੀ ਹੈ ਜੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ।
ਮਮ ਬਿਨ ਤੁਰਕ ਦੇਤ ਪੰਥ ਹਗਾਰ, ਇਮ ਬੰਦੇ ਦਰੜਾਈ ਦਸਨਕਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ, ਹੇ ਪਾਰ ਬ੍ਰਹਮ, ਅਬਿਨਾਸੀ ਅਗਨਾਸ, ਹੇ ਪੂਰਨ, ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ, ਹੇ ਗੁਣ ਨਿਧਾਨ, ਜਾਗੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਬੀ ਹੋਮਨ ਹਾਰ, ਹੇ ਸੰਤ ਹੈ ਕੈ ਸਦਾ ਸੰਗ, ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ, ਰਾਖੋਇ ਬਰੋਏ, ਆਏ ਬ੍ਰਹਮ ਸਰਨਾਗਤੀ, ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੁਤਰੇ ਪਾਰ, ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ, ਕਥਾ ਨਿਤਾ ਪ੍ਰਤ ਹੋਤ ਹੈ, ਸੁਣੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ।